ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹ ਨਿਰ ਬਰਨ ਜਾ ਚਿਰ ਪਾਤ ਨਿਹੰਜੇਹ ਰੂਪ ਰਾਂਗਰ ਵੇਖ ਭੇਖ ਕਉ ਕਹਿ ਨ ਸਕਤ ਕੇਹ ਅਚਲ ਮੂਰਤਨ ਭਉ ਪ੍ਰਕਾਸ਼ ਅੰਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿ ਅਸੁਰ ਨੇਤ ਨੇਤ ਬਾਂਤ੍ਰਿਣ ਕਹਿਤ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜੇ ਸਹਜ ਖਲਾਇੰਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਮਹਿਮੰਗਾ ਸੋਈ ਦੇਵ ਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸਭ ਪਿਉ ਨਿਸ ਸੌਦੇ ਲਾਇਕ ਸਾਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾ ਰਹੂੰ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਦਾਨ ਧਿਆਨ ਅੰਤਰਗਤ ਤੇਜ ਪੁੰਜ ਤਿਹ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੇ। ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਆਲ ਸਮੂਹ ਜਿਉ ਕੁਸਮ ਸੁਬਾਸੇ ਵਿਦਿਆਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ। ਸੇਵਕ ਸਿੱਖ ਸਦਾ ਅਤ ਲੁਭਿਤ ਆਲ ਸਮੂਹ ਜਿਉ ਕੁਸਮ ਸੁਬਾਸੇ ਵਿਦਿਆਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਨਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਿਵਾਜ ਪਾਤਸ਼ਾਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਗੁਰਮੁਖ ਜਨਾਂ ਨੇ ਗੁਰਮੁਖਾਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਸਾ ਜੀ ਦੀ ਵਾਰ ਸਮੇਤ ਸ਼ਬਦਾਂ ਦੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ, ਭੱਟਾਂ ਦੇ ਉਚਾਰਨ ਕੀਤੇ ਹੋਏ ਸਵਈਏ, ਗੁਰੂ ਰਾਮਦਾਸ ਸਾਹਿਬ ਜੀ ਦੀ ਸੋਭਾ ਵਿੱਚ ਜੋ ਸਾਧ ਜੀ ਉਹਨਾਂ ਨੇ ਕਥਨ ਕੀਤੇ ਹਨ, ਉਹਨਾਂ ਦੀ ਵਿਚਾਰ ਚੱਲਦੀ ਪਈ ਹੈ ਆਪ ਜੀ ਰੋਜ਼ ਲੜੀਵਾਰ ਅਤੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਦੇ ਹੋ। ਅੱਜ ਵੀ ਜਿਵੇਂ ਮਹਾਰਾਜ ਕਿਰਪਾ ਕਰਦੇ ਹਨ, ਸਰਧਾ ਭਾਵਨਾ ਨਾਲ ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਜੋ ਸਾਡੇ ਭਲੇ ਲਈ ਸਾਡੀ ਕਲਿਆਣ ਵਾਸਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਨੂੰ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰਨਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਸੋਭਾ ਵਿੱਚ ਸਾਧ ਸੰਗਤ ਜੀ ਭੱਟਾਂ ਨੇ ਸਵਈਏ ਕਥਨ ਕੀਤੇ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬੈਠ ਕੇ। ਜੋ ਉਹਨਾਂ ਭੱਟਾਂ ਦਾ ਆਪਣਾ ਅਨੁਭਵ ਸੀ, ਜੋ ਉਹਨਾਂ ਨੂੰ ਅੰਦਰੋਂ ਗਿਆਨ ਪ੍ਰਾਪਤ ਹੋਇਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ, ਜੋ ਉਹਨਾਂ ਉੱਤੇ ਰਹਿਮਤ ਹੋਈ, ਉਹ ਉਹਨਾਂ ਸਤਸੰਗ ਜੀ ਨੇ ਸਵਈਆਂ ਅੰਦਰ ਗੁਰੂ ਸਾਹਿਬਾਂ ਦੀ ਵਡਿਆਈ ਅੰਦਰ ਕਥਨ ਕੀਤੀ ਹੈ। ਅਤੇ ਇਕੱਲੇ ਭੱਟਾਂ ਨੇ ਹੀ ਨਹੀਂ, ਬਾਬੇ ਸੱਤੇ ਬਲਵੰਡੇ ਨੇ ਵੀ ਸਤਸੰਗ ਜੀ ਗੁਰੂ ਸਾਹਿਬਾਂ ਦੀ ਵਡਿਆਈ ਅੰਦਰ ਜੋ ਬਚਨ ਕਥਨ ਕੀਤੇ ਹਨ, ਉਹ ਰਾਮਕਲੀ ਰਾਗ ਦੀ ਵਾਰ ਅੰਦਰ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਕੀਤੇ ਹਨ। ਉੱਥੇ ਉਹਨਾਂ ਨੇ ਸੱਤੇ ਬਲਵੰਡੇ ਨੇ ਵੀ ਸਤਸੰਗ ਜੀ ਗੁਰੂ ਰਾਮਦਾਸ ਸਾਹਿਬ ਜੀ ਦੀ ਸੋਭਾ 'ਚ ਬਚਨ ਕੀਤੇ ਹਨ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੇ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਇਹ ਸੋਭਾ ਇਹ ਵਡਿਆਈ ਦਾ ਛਤਰ ਬਖਸ਼ਿਆ। ਅਤੇ ਜਦੋਂ ਗੁਰਤਾ ਗੱਦੀ ਦੇ ਸੰਘਾਸਨ 'ਤੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸੁਭਾਹਿਮਾਨ ਹੋਏ, ਸਾਰੇ ਸਿੱਖਾਂ ਨੇ ਸਾਰੀਆਂ ਸੰਗਤਾਂ ਨੇ ਪਰਮੇਸ਼ਰ ਰੂਪ ਕਰਕੇ ਉਹਨਾਂ ਨੂੰ ਨਮਸਕਾਰ ਕੀਤੀ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਉਹਨਾਂ ਨੇ ਪਰਮੇਸ਼ਰ ਸਮਝ ਕੇ ਪਾਰ ਬ੍ਰਹਮ ਜਾਣ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਸਕਾਰ ਕੀਤੀ। ਅਤੇ ਫਿਰ ਜਿਨ੍ਹਾਂ ਜਿਨ੍ਹਾਂ ਦੀ ਇਹ ਭਾਵਨਾ ਬਣ ਜਾਵੇ ਉਹਨਾਂ ਲਈ ਵੀ ਉਹਨਾਂ ਨੇ ਬਚਨ ਕੀਤੇ। ਉਹ ਕਹਿੰਦੇ ਨੇ ਜਿਨੀ ਤੁਧ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਹੇ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਨੇ ਭਾਵਨਾ ਨਾਲ ਤੈਨੂੰ ਚੇਤੇ ਕੀਤਾ, ਤੇਰੀ ਸੇਵਾ ਕੀਤੀ, ਉਹ ਤੂੰ ਪਾਰ ਉਤਾਰ ਦਿੱਤੇ ਸੰਸਾਰ ਸਮੁੰਦਰ ਤੋਂ। ਜਿਨ੍ਹਾਂ ਨੇ ਮਹਾਰਾਜ ਜੀ ਵਿੱਚ ਵਿਸ਼ਵਾਸ ਕਰ ਲਿਆ, ਜਿਵੇਂ ਮੌਕੇ 'ਤੇ ਉਦੋਂ ਜਿਨ੍ਹਾਂ ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਰ ਰੂਪ ਜਾਣ ਕੇ ਨਮਸਕਾਰ ਕੀਤੀ, ਉਹਨਾਂ ਦੇ ਬੇੜੇ ਪਾਰ ਕਰ ਦਿੱਤੇ। ਇਸੇ ਤਰ੍ਹਾਂ ਹੀ ਭੱਟਾਂ ਨੇ ਸਤਸੰਗ ਜੀ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਇੱਥੇ ਸਵਾਈਆਂ ਵਿੱਚ ਕਥਨ ਕੀਤੀ ਹੈ। ਉਵੇਂ ਤਾਂ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਜੀ ਤੱਕ ਸਤਸੰਗ ਜੀ ਸਵਈਏ ਕਥਨ ਕੀਤੇ ਹਨ, ਪਰ ਸਭ ਤੋਂ ਵੱਧ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੀ ਸੋਭਾ ਵਿੱਚ ਹੀ ਭੱਟਾਂ ਨੇ ਆਖੇ ਨੇ। ਸਭ ਤੋਂ ਵੱਧ ਪੌੜੀਆਂ ਸਵਈਆਂ ਦੀਆਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੋਭਾ ਵਿੱਚ ਹਨ। ਜਿਵੇਂ ਉਹ ਕਿਰਪਾ ਕਰਦੇ ਹਨ ਸਤਸੰਗ ਜੀ, ਉਹ ਅੱਜ ਆਪਾਂ ਵਿਚਾਰ ਕਰਨੀ ਹੈ। ਭੱਟ ਮਥਰਾ ਕਹਿ ਰਿਹਾ, ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਕ ਪ੍ਰਗਾਸੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਾਮ ਦਾ ਖਜ਼ਾਨਾ ਹਨ। ਉਹ ਨਾਮ ਦਾ ਸਤਸੰਗ ਜੀ ਅਸਲ 'ਚ ਵਰਤਾਰਾ ਵਰਤਾਉਣ ਵਾਲੇ ਨੇ। ਧਿਆਨ ਅੰਤਰਗਤ, ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਧਿਆਨ ਸਦਾ ਅੰਤਰਮੁਖੀ ਰਹਿੰਦਾ, ਕਦੇ ਖਡਾਜ ਨਹੀਂ ਜਾਵੇਗਾ। ਬਹੁਤ ਸਾਰੇ ਆਮ ਗੁਰੂ ਕੇ ਸਿੱਖ ਵੀ ਸਤਸੰਗ ਜੀ ਆਪਣਾ ਧਿਆਨ ਇਕਾਗਰ ਕਰ ਲੈਂਦੇ ਆ, ਪਰ ਹਰ ਵੇਲੇ 24 ਘੰਟੇ ਕਿਸੇ ਦਾ ਧਿਆਨ ਇਕਾਗਰ ਨਹੀਂ ਰਹਿੰਦਾ। ਪਰ ਭੱਟ ਕਹਿ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਹਰ ਵੇਲੇ ਧਿਆਨ ਅੰਤਰਮੁਖੀ ਰਹਿੰਦਾ ਸੀ, ਕਦੇ ਮਨ ਖੰਡਾਚ ਨਹੀਂ ਜਾਂਦਾ। ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹੋ ਲੋਕ ਪ੍ਰਗਾਸੇ। ਤਿਹੋ ਲੋਕ ਦਾ ਅਰਥ ਹੈ ਤਿੰਨਾਂ ਲੋਕਾਂ 'ਚ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨਾਮ ਦਾ ਸਾਹ ਸੁਣਨ ਜੀ ਸਮੁੰਦਰ ਨੇ, ਜਿਨ੍ਹਾਂ ਦਾ ਧਿਆਨ ਆਪਣੇ ਨਿੱਜ ਸਰੂਪ 'ਚ ਸਦਾ ਟਿਕਿਆ ਰਹਿੰਦਾ, ਉਹਨਾਂ ਦੇ ਤੇਜ ਦਾ ਪੁੰਜ ਤਿੰਨਾਂ ਲੋਕਾਂ ਵਿੱਚ ਪ੍ਰਕਾਸ਼ ਦਾ, ਤਿੰਨਾਂ ਲੋਕਾਂ ਵਿੱਚ।
ਸਿਰਫ ਮਾਤ ਲੋਕ ਤੇ ਨਹੀਂ, ਭੱਟ ਕਹਿ ਰਹੇ ਨੇ ਤਿੰਨਾਂ ਲੋਕਾਂ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੀ ਜੈ ਜੈਕਾਰੀ ਹੋ ਰਹੀ ਹੈ। ਤੇਜ ਪੁੰਜ ਤਿਹੋ ਲੋਕ ਪ੍ਰਗਾਸੇ, ਤਿੰਨਾਂ ਲੋਕਾਂ ਚ ਦੇਖਤ ਦਰਸ ਭਟਕ ਭਰਮ ਭਜਤ। ਕਹਿੰਦੇ ਐਸੇ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਸ਼ਨ ਕਰਕੇ ਭਰਮ ਚੱਲਿਆ ਜਾਂਦਾ। ਸਰਧਾ ਨਾਲ ਦਰਸ਼ਨ ਕਰਨ ਵਾਲਿਆਂ ਦਾ ਕਹਿੰਦੇ ਭਰਮ ਨਿਕਲ ਜਾਵੇਗਾ। ਭਰਮ ਸਾਧ ਸੰਗਤ ਜੀ ਪੰਜ ਪ੍ਰਕਾਰ ਦਾ ਹੁੰਦਾ। ਵਿਦਵਾਨ ਲੋਕ ਕਹਿੰਦੇ ਨੇ ਭੇਦ ਭਰਮ ਕਰਤੱਤ ਭਰਮ ਪੁੰਨ ਸੰਗ ਭਰਮ ਵਿਕਾਰ ਬ੍ਰਹਮ ਇਤਰ ਜਗ ਸੱਤ ਹੈ ਪੰਚੋਂ ਭਰਮ ਸੰਸਾਰ। ਭਰਮ ਹੀ ਸਭ ਤੋਂ ਅਸਲ ਵਿੱਚ ਸਾਧ ਸੰਗਤ ਜੀ ਖਤਰਨਾਕ ਹੈ। ਜਿੰਨੀ ਦੇਰ ਮਨ ਦਾ ਭਰਮ ਨਾ ਜਾਵੇ ਉਨੀ ਦੇਰ ਗੁਰੂ 'ਤੇ ਵਿਸ਼ਵਾਸ ਯਕੀਨ ਨਹੀਂ ਆ ਸਕੇਗਾ ਕਦੇ ਵੀ। ਅਤੇ ਭਰਮ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਸਾਧ ਸੰਗਤ ਜੀ ਨਿਕਲਦਾ। ਕਬੀਰ ਸਾਹਿਬ ਨੇ ਆਖਿਆ ਕਬੀਰ ਮਾਏ ਮੁੰਡੋ ਅਤੇ ਗੁਰੂ ਕੀ ਜਾ 'ਤੇ ਭਰਮ ਨਾ ਜਾਏ। ਜਿਸ ਗੁਰੂ ਤੋਂ ਭਰਮ ਜਾ ਹੀ ਨਹੀਂ ਸਕਦਾ ਸਿੱਖ ਦਾ, ਕਹਿੰਦੇ ਉਹਨੂੰ ਗੁਰੂ ਖਵਾਉਣ ਦਾ ਹੱਕ ਹੀ ਕੋਈ ਨਹੀਂ। ਜਦੋਂ ਗੁਰੂ ਸਾਹਿਬ ਜੀ ਦੀ ਸਾਧ ਸੰਗਤ ਜੀ ਮੇਹਰ ਦੀ ਨਜ਼ਰ ਹੋਵੇਗੀ, ਸਭ ਤੋਂ ਪਹਿਲਾਂ ਸਿੱਖ ਦਾ ਭਰਮ ਹੀ ਦੂਰ ਹੁੰਦਾ। ਉਹ ਭਰਮ ਕੀ ਹੈ? ਉਵੇਂ ਤਾਂ ਪੰਜ ਪ੍ਰਕਾਰ ਦਾ, ਪਰ ਉਹਨਾਂ ਸਾਰਿਆਂ 'ਚੋਂ ਜਿਹੜਾ ਖਤਰਨਾਕ ਹੋਵੇਗਾ ਬ੍ਰਹਮ ਇਤਰ ਜੱਗ ਸੱਤ ਹੈ। ਪਰਮੇਸ਼ੁਰ ਸੱਚ ਨਹੀਂ ਲੱਗੇਗਾ, ਸੰਸਾਰ ਸੱਚ ਜਾਪਦਾ। ਇਹ ਸਭ ਤੋਂ ਵੱਡਾ ਭਰਮ ਹੈ ਜਿਹੜਾ ਸਭ ਤੋਂ ਖਤਰਨਾਕ ਮੰਨਿਆ ਗਿਆ। ਸੰਸਾਰ ਸੱਚ ਲੱਗੇਗਾ, ਸੱਚ ਜਿਹੜਾ ਅਸਲ ਵਿੱਚ ਪਰਮਾਤਮਾ ਉਹ ਕਦੇ ਸੱਚ ਨਹੀਂ ਭਾਸਦਾ। ਉਹਦੇ ਉੱਤੇ ਚਲੋ ਸੁਣ ਸੁਣਾ ਕੇ ਕੁਝ ਯਕੀਨ ਆ ਵੀ ਜਾਵੇਗਾ ਕੁਝ ਗੁਰਮੁਖਾਂ ਨੂੰ, ਪਰ ਜੇ ਉਹਨਾਂ ਨੂੰ ਆਖਿਆ ਜਾਵੇ ਕਿ ਗੁਰਮੁਖੋ ਸੰਸਾਰ ਸੱਤ ਨਹੀਂ, ਸੱਤ ਸਿਰਫ ਪਰਮੇਸ਼ੁਰ ਹੈ, ਸੁਣ ਵੀ ਲਵਾਂਗੇ, ਮੰਨਣ 'ਚ ਨਹੀਂ ਆਵੇਗਾ ਵੀ ਸੰਸਾਰ ਸੱਤ ਕਿਵੇਂ ਨਹੀਂ। ਸੰਸਾਰ ਤਾਂ ਦਿਸ ਰਿਹਾ ਅੱਖਾਂ ਨਾਲ, ਜੀਵ ਪੈਦਾ ਹੁੰਦੇ ਦਿਸ ਰਹੇ ਆ, ਸੰਸਾਰ ਤੋਂ ਜਾਂਦੇ ਦਿਸਦੇ ਆ, ਤੁਰੇ ਫਿਰਦੇ ਸਰੀਰਕ ਕਿਰਿਆਵਾਂ ਕਰਦੇ, ਕਿਵੇਂ ਸੰਸਾਰ ਸੱਤ ਨਹੀਂ ਹੈ? ਪਰ ਗੁਰੂ ਸਾਹਿਬ ਜੀ ਦਾ ਸਾਧ ਸੰਗਤ ਜੀ ਕਥਨ ਇਹ ਕਿ ਗੁਰਮੁਖੋ ਸੱਤ ਸਿਰਫ ਅਕਾਲ ਪੁਰਖ ਹੈ, ਉਹਦੇ ਤੋਂ ਬਿਨਾਂ ਸੱਤ ਕੁਝ ਨਹੀਂ ਹੈ ਸੰਸਾਰ 'ਤੇ। ਆਪਾਂ ਰੋਜ਼ ਇੱਥੇ ਜਕਾਰਾ ਛੱਡਦੇ ਹਾਂ, ਬੋਲੇ ਸੋ ਨਿਹਾਲ, ਫਿਰ ਬਾਅਦ 'ਚ ਕਹਿੰਦੇ ਸੱਤ ਸ੍ਰੀ ਅਕਾਲ। ਇਹਦਾ ਅਰਥ ਕੀ ਹੈ? ਇਹਦਾ ਅਰਥ ਹੀ ਸਾਧ ਸੰਗਤ ਜੀ ਹੈ, ਬੋਲੇ ਸੋ ਨਿਹਾਲ, ਜਿਹੜਾ ਬੋਲੇਗਾ ਉਹ ਨਿਹਾਲ ਹੋ ਜਾਏਗਾ। ਪਰ ਬੋਲੇ ਕੀ? ਬੋਲੇਗਾ ਸੱਤ ਸ੍ਰੀ ਅਕਾਲ, ਜਿਹੜਾ ਸੱਤ ਸ੍ਰੀ ਅਕਾਲ ਬੋਲੇਗਾ ਉਹ ਨਿਹਾਲ ਹੋ ਜਾਏਗਾ। ਪਰ ਸੱਤ ਸ੍ਰੀ ਅਕਾਲ ਸਿਰਫ ਬੋਲਣ ਨਾਲ ਨਹੀਂ, ਸਮਝ ਕੇ ਬੋਲੇ ਭਾਈ ਅਕਾਲ ਹੀ ਸਿਰਫ ਸੱਤ ਹੈ, ਸੱਤ ਸ੍ਰੀ ਅਕਾਲ, ਅਕਾਲ ਹੀ ਸ੍ਰੀ ਅਕਾਲ ਹੀ ਸੱਤ ਹੈ, ਇਸ ਗੱਲ ਨੂੰ ਜਿਹੜਾ ਬੋਲੇਗਾ ਉਹ ਨਿਹਾਲ ਹੋ ਜਾਏਗਾ। ਪਰ ਜਿਹੜਾ ਇਹ ਵੀ ਬੋਲੇ ਵੀ ਸੰਸਾਰ ਵੀ ਸੱਤ ਹੈ, ਮੈਂ ਵੀ ਸੱਤ ਹਾਂ, ਆ ਪਦਾਰਥ ਵੀ ਸੱਤ ਨੇ, ਜੋ ਅੱਖਾਂ ਨਾਲ ਦਿਸ ਰਿਹਾ ਇਹ ਵੀ ਸੱਤ, ਉਹ ਕਦੇ ਨਿਹਾਲ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨਿਹਾਲ ਸਿਰਫ ਉਹ ਹੋਵੇਗਾ ਜਿਹੜਾ ਸਿਰਫ ਇਹ ਬੋਲੇਗਾ ਭਾਈ ਅਕਾਲ ਹੀ ਸੱਤ ਹੈ, ਸੱਤ ਸ੍ਰੀ ਅਕਾਲ, ਸਿਰਫ ਅਕਾਲ ਪੁਰਖ ਵਾਹਿਗੁਰੂ ਸੱਤ ਹੈ, ਉਹਦੇ ਤੋਂ ਬਿਨਾਂ ਸਾਧ ਸੰਗਤ ਜੀ ਹੋਰ ਸੱਤ ਕੁਝ ਨਹੀਂ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ, ਉਹ ਕਹਿੰਦੇ ਜੋ ਕੁਝ ਦ੍ਰਿਸ਼ਟਮਾਨ ਹੈ ਨਾ ਅੱਖਾਂ ਨਾਲ ਦਿਸ ਰਿਹਾ ਇਹ ਮਿਥਿਆ, ਇਹ ਸੱਤ ਨਹੀਂ ਹੈ, ਸੱਤ ਸਿਰਫ ਪਰਮੇਸ਼ੁਰ ਹੈ। ਇਹ ਜਿਨ੍ਹਾਂ ਦਾ ਭਰਮ ਨਿਕਲ ਜਾਏ ਸਾਧ ਸੰਗਤ ਜੀ, ਉਹ ਪਰਮੇਸ਼ੁਰ ਵਿੱਚ ਭੇਦ ਹੋ ਜਾਂਦੇ। ਅਸਲ ਵਿੱਚ ਇਹੀ ਭਰਮ ਸਭ ਤੋਂ ਖਤਰਨਾਕ ਹੈ, ਭਈ ਸੰਸਾਰ ਸੱਚ ਲੱਗੇ, ਨਿਰੰਕਾਰ ਸੱਚ ਲੱਗੇ ਹੀ ਨਾ, ਤੇ ਸਾਰੀ ਉਮਰ ਇਹ ਭਰਮ ਨਹੀਂ ਨਿਕਲਦਾ। ਬਹੁਤਾਤ ਵਿੱਚ ਲੋਕਾਂ ਨੂੰ ਇਹ ਭਰਮ ਹੀ ਸਾਧ ਸੰਗਤ ਜੀ ਨਾਲ ਲੈ ਕੇ ਜਾਣਾ ਪੈਂਦਾ, ਭਾਵੇਂ ਮਹਾਰਾਜ ਆਖੀ ਜਾਣ ਵੀ ਜੈਸਾ ਸੁਪਨਾ ਰਹਿਣ ਕਾ ਤੈਸਾ ਉਹ ਸੰਸਾਰ, ਭਈ ਰਾਤ ਦੇ ਸੁਪਨੇ ਦੀ ਤਰ੍ਹਾਂ ਸੰਸਾਰ ਝੂਠਾ, ਪਰ ਮੰਨਣ 'ਚ ਕਦੀ ਨਹੀਂ ਆਵੇਗਾ ਵੀ ਇਹ ਝੂਠਾ। ਸੁਣ ਲੈਣਾ ਆਪਾਂ ਬਚਨ, ਪਰ ਜਿੰਨੀ ਦੇਰ ਆਪਣਾ ਅਨੁਭਵ ਨਾ ਹੋ ਜਾਏ ਇਸ ਗੱਲ ਦਾ ਵੀ ਸੰਸਾਰ ਵਾਕਿਆ ਝੂਠਾ, ਸਿਰਫ ਸੁਣਨ ਮਾਤਰ ਨਾਲ ਸਾਧ ਸੰਗਤ ਜੀ ਯਕੀਨ ਨਹੀਂ ਆਉਂਦਾ, ਕਿਉਂਕਿ ਉਹ ਭਰਮਾ ਨਾ ਅੰਦਰ ਵੀ ਸੰਸਾਰ ਬ੍ਰਹਮ ਇਤਰ ਜੱਗ ਸੱਤ ਹੈ, ਬ੍ਰਹਮ ਝੂਠਾ ਸੰਸਾਰ ਸੱਚ ਲੱਗੀ ਜਾਂਦਾ, ਬਸ ਇਹੀ ਭਰਮ ਹੈ। ਅਸਲ ਵਿੱਚ ਪਰਮੇਸ਼ੁਰ ਸੱਤ ਹੈ, ਸੰਸਾਰ ਸਾਧ ਸੰਗਤ ਜੀ ਸੱਤ ਨੇ, ਸੰਸਾਰ ਮਿਥਿਆ। ਮਿਥੇ ਦਾ ਅਰਥ ਹੁੰਦਾ ਵੀ ਅੱਜ ਹੈ ਕੱਲ੍ਹ ਨਹੀਂ ਹੈ, ਇਸੇ ਲਈ ਮਾਇਆ ਨੂੰ ਸਾਧ ਸੰਗਤ ਜੀ ਅੰਦਰ ਵਚਨੀ ਆਖਿਆ ਵਿਦਵਾਨਾਂ ਨੇ, ਕਿਉਂਕਿ ਸੰਸਾਰ ਮਾਇਆ ਹੀ ਹੈ, ਸਾਰਾ ਸੰਸਾਰ ਮਾਇਆ ਦਾ ਰੂਪ ਹੈ। ਅਤੇ ਇਹਨੂੰ ਅੰਦਰ ਵਚਨੀ ਉਹਨੂੰ ਕਹਿੰਦੇ ਜਿਹੜਾ ਨਾ ਸੱਚ ਹੋਵੇ ਨਾ ਝੂਠ ਹੋਵੇ, ਜਿਸ ਬਾਰੇ ਨਿਰਣਾ ਕਰਨਾ ਬਹੁਤ ਔਖਾ ਹੋ ਜਾਵੇ ਵੀ ਇਹ ਸੱਚ ਹੈ ਕਿ ਝੂਠ ਹੈ, ਉਹਨੂੰ ਕਹਿੰਦੇ ਅੰਦਰ ਵਚਨੀ। ਗੁਰੂ ਸਾਹਿਬ ਜੀ ਦੇ ਅਵਤਾਰ ਲੈਣ ਤੋਂ ਪਹਿਲਾਂ ਮਾਇਆ ਨੂੰ ਅੰਦਰ ਵਚਨੀ ਆਖਿਆ ਸੀ ਸਾਰੇ ਗ੍ਰੰਥਾਂ ਨੇ, ਸਭ ਰਿਸ਼ੀਆਂ ਮੁਨੀਆਂ ਨੇ। ਕੋਈ ਇਹਦੇ ਬਾਰੇ ਅਜੇ ਤੱਕ ਨਹੀਂ ਪਤਾ ਲੱਗਾ ਵੀ ਇਹ ਮਾਇਆ ਸੱਚ ਹੈ ਕਿ ਝੂਠ ਹੈ, ਨਾ ਇਹਨੂੰ ਸੱਚ ਕਹਿ ਸਕਦਾ। ਜੇ ਝੂਠ ਹੈ ਤਾਂ ਦਿਸਦੀ ਕਿਉਂ ਹੈ, ਜੇ ਸੱਚ ਹੈ ਤਾਂ ਸਦਾ ਕਿਉਂ ਨਹੀਂ ਰਹਿੰਦਾ ਸੰਸਾਰ, ਇਸ ਗੱਲ ਦਾ ਨਿਰਣਾ ਨਹੀਂ ਸੀ ਹੋ ਸਕਿਆ। ਉਹ ਭਰਮੀ ਸੀ, ਪਰ ਕਹਿੰਦੇ ਨੇ ਭੱਟ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਨੇ ਭਾਵਨਾ ਨਾਲ ਦਰਸ਼ਨ ਕੀਤੇ ਗੁਰਮੁਖੋਂ, ਉਹਨਾਂ ਦਾ ਸਭ ਤੋਂ ਪਹਿਲਾਂ ਭਰਮੀ ਦੂਰ ਹੁੰਦਾ। ਦੇਖਤ ਦਰਸ ਭਟਕ ਭਰਮ ਭਜਤ, ਕਹਿੰਦੇ ਭਰਮ ਤੇ ਬੇਹਾਲ ਹੋ ਕੇ ਉਸ ਸਿੱਖ ਦੇ ਹਿਰਦੇ ਚੋਂ ਭੱਜ ਹੀ ਜਾਂਦਾ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦਾ ਸਰਦਾ ਭਾਵਨਾ ਨਾਲ ਦਰਸ਼ਨ ਕਰਨ ਵਾਲੇ। ਦੁੱਖ ਪਰ ਹਰ ਸੁੱਖ ਸਹਿਜ ਵਿਗਾਸੇ, ਫਿਰ ਕਹਿੰਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲਿਆਂ ਦੇ ਦੁੱਖ ਚਲੇ ਜਾਂਦੇ। ਪਰ ਹਰ ਦਾ ਅਰਥ ਹੁੰਦਾ ਚਲੇ ਜਾਣਾ, ਮੁੱਕ ਜਾਣੇ, ਖਤਮ ਹੋ ਜਾਣ। ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਰੋਜ਼। ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਜਿੱਥੇ ਪਰਮਨਾਸ ਹੁੰਦਾ ਉੱਥੇ ਦੁੱਖ ਵੀ ਕੱਟੇ ਜਾਂਦੇ। ਦੁੱਖ ਪਰ ਹਰ ਸੁੱਖ ਸਹਿਜ ਵਿਗਾਸੇ, ਕਹਿੰਦੇ ਮਨ ਸਾਧ ਸੰਗਤ ਜੀ ਸਹਿਜ ਵਿੱਚ, ਸ਼ਾਂਤੀ ਵਿੱਚ, ਆਤਮਕ ਆਨੰਦ ਵਿੱਚ ਖਿੜ ਜਾਵੇਗਾ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕੀਤਿਆਂ। ਸੇਵਕ ਸਿੱਖ ਸਦਾ ਅਤ ਲੁਭਿਤ, ਕਹਿੰਦੇ ਸਾਰੇ ਸਿੱਖ ਸੇਵਕ ਮਹਾਰਾਜ ਜੀ ਦੇ ਚਰਨਾਂ ਦੇ ਇੱਦਾਂ ਪ੍ਰੇਮੀ ਨੇ। ਕਿਵੇਂ ਪ੍ਰੇਮੀ ਨੇ? ਅਤ ਲੁਭਿਤ ਅਲ ਸਮੂਹ ਜੋ ਕੁਸਮ ਸੁਭਾਸੇ, ਅਲ ਹੁੰਦੇ ਸਾਧ ਸੰਗਤ ਜੀ ਭੌਰੇ, ਕੁਸਮ ਹੁੰਦਾ ਫੁੱਲ। ਜਿਵੇਂ ਭੌਰਾ ਕਮਲ ਫੁੱਲ ਦਾ ਸਾਧ ਸੰਗਤ ਜੀ ਅਸਲ ਵਿੱਚ ਪ੍ਰੇਮੀ ਹੈ, ਸਿੱਖ ਸਾਰੇ ਜਿਹੜੇ ਨੇ ਯਕੀਨ ਰੱਖਣ ਵਾਲੇ, ਭੱਟ ਕਹਿ ਰਹੇ ਹੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਏਦਾਂ ਭੌਰੇ ਨੇ, ਏਦਾਂ ਪ੍ਰੇਮੀ ਨੇ ਜਿਵੇਂ ਭੌਰਾ ਕਮਲ ਫੁੱਲ ਦਾ ਪ੍ਰੇਮੀ, ਜਿਵੇਂ ਸਿੱਖ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੇਮ ਕਰਦੇ, ਜਿਵੇਂ ਭੌਰਾ ਕਮਲ ਫੁੱਲ ਤੇ ਸਾਧ ਸੰਗਤ ਜੀ ਕੁਰਬਾਨ ਹੋ ਜਾਂਦਾ, ਕਹਿੰਦੇ ਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੋਂ ਕੁਰਬਾਨ ਹੋਣ ਲਈ ਤਿਆਰ ਨੇ। ਦੇਵਿਆਮਾਨ ਗੁਰ ਆਪ ਥੱਪਿਓ ਥਿਰ, ਫਿਰ ਕਹਿੰਦੇ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਹੁੰਦਿਆਂ ਤਖ਼ਤ ਉੱਤੇ ਸਭਾਇਮਾਨ ਕੀਤਾ। ਵਿਦਮਾਨ ਆਪ ਥੱਪਿਓ ਥਿਰ ਸਾਚੋ ਤਖ਼ਤ ਗੁਰੂ ਰਾਮਦਾਸ ਹੈ, ਕਹਿੰਦੇ ਸੱਚੇ ਤਖ਼ਤ ਉੱਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਸਰੀਰ ਦੇ ਹੁੰਦਿਆਂ ਬਿਠਾਇਆ, ਆਪ ਸਭਾਇਮਾਨ ਕੀਤਾ ਉਸ ਤਖ਼ਤ ਉੱਤੇ। ਇਹ ਨਹੀਂ ਕੋਈ ਕਹਿ ਸਕਦਾ ਵੀ ਪਰਿਵਾਰ ਵਾਲਾ ਵੀ ਕੋਈ ਗੁਰੂ ਰਾਮਦਾਸ ਸਾਹਿਬ ਜੀ ਨੇ ਮਗਰੋਂ ਕਬਜ਼ਾ ਕਰ ਲਿਆ ਤਖ਼ਤ ਉੱਤੇ, ਜਾਂ ਕੋਈ ਚਲਾਕੀ ਵਰਤ ਕੇ ਇਹ ਤਖ਼ਤ ਲੈ ਲਿਆ ਗੁਰਿਆਈ ਦਾ। ਗੁਰਿਆਈ ਦਾ ਤਖ਼ਤ ਤਾਂ ਸਾਧ ਸੰਗਤ ਜੀ ਅਸਲ ਵਿੱਚ ਧੁਰੋਂ ਲਿਖਿਆ ਹੁੰਦਾ, ਇਹ ਗੁਰਿਆਈ ਵਾਲੀ ਵਡਿਆਈ ਧੁਰੋਂ ਹੀ ਮਿਲਣੀ ਜਿਹਨੂੰ ਮਿਲਣੀ। ਪਹਿਲਾਂ ਹੀ ਗੁਰੂ ਸਾਹਿਬ ਜੀ ਨੂੰ ਪਤਾ ਹੁੰਦਾ ਵੀ ਇਸ ਤਖ਼ਤ ਉੱਤੇ ਕੌਣ ਬੈਠੇਗਾ। ਭਾਵੇਂ ਗੁਰੂ ਪੁੱਤਰਾਂ ਨੇ ਸਾਧ ਸੰਗਤ ਜੀ ਅਸਲ 'ਚ ਇਸ ਗੱਲ ਦਾ ਇਤਰਾਜ਼ ਕੀਤਾ ਵੀ ਹੱਕ ਸਾਡਾ ਸੀ, ਦੂਸਰੇ ਪਾਤਸ਼ਾਹ ਜੀ ਦੇ ਪੁੱਤਰਾਂ ਨੇ ਵੀ, ਤੀਸਰੇ ਪਾਤਸ਼ਾਹ ਜੀ ਨੂੰ ਇਸੇ ਕਰਕੇ ਹੀ ਲੱਤ ਮਾਰ ਦਿੱਤੀ ਸੀ ਬਾਬੇ ਦਾਤੂ ਨੇ ਵੀ ਤਖ਼ਤ ਉੱਤੇ ਤਾਂ ਅਸੀਂ ਬੈਠਣਾ ਸੀ, ਤੁਸੀਂ ਕਾਹਤੋਂ ਬੈਠੇ। ਪਰ ਅਸਲ ਵਿੱਚ ਉਹ ਬੈਠ ਹੀ ਨਹੀਂ ਸੀ ਸਕਦੇ, ਜਿਹਨੇ ਤਖ਼ਤ ਉੱਤੇ ਬੈਠਣਾ ਸਾਧ ਸੰਗਤ ਜੀ ਉਹ ਧੁਰੋਂ ਇਹ ਵਡਿਆਈ ਲੈ ਕੇ ਆਉਂਦਾ ਧੁਰੋਂ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਪਹਿਲੀ ਵਾਰ ਮਿਲੇ ਕਰਤਾਰਪੁਰ, ਤੇ ਮਹਾਰਾਜ ਜੀ ਤੋਂ ਹੀ ਰਸਤਾ ਪੁੱਛ ਲਿਆ ਸੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਧਰਮਸ਼ਾਲਾ ਨੂੰ ਕਿਹੜਾ ਰਸਤਾ ਜਾਂਦਾ ਜੀ। ਮਹਾਰਾਜ ਨੇ ਆਖਿਆ ਸੀ ਕੋਈ ਨਹੀਂ, ਤੁਸੀਂ ਸਾਡੇ ਪਿੱਛੇ ਪਿੱਛੇ ਆ ਜਾਓ। ਗੁਰੂ ਨਾਨਕ ਪਾਤਸ਼ਾਹ ਜੀ ਤੁਰ ਕੇ ਅੱਗੇ ਅੱਗੇ ਗਏ ਤੇ ਘੋੜੀ ਉੱਪਰ ਬੈਠੇ ਬਾਬਾ ਲਹਿਣਾ ਜੀ, ਪਿੱਛੇ ਪਿੱਛੇ ਗਏ, ਜਦੋਂ ਜਾ ਕੇ ਧਰਮਸ਼ਾਲਾ ਵਿੱਚ ਦਰਸ਼ਨ ਕੀਤੇ ਵੀ ਇਹ ਤਾਂ ਉਹੀ ਨੇ ਜਿਹੜੇ ਮੇਰੇ ਅੱਗੇ ਅੱਗੇ ਤੁਰ ਕੇ ਆਏ, ਜਿਨ੍ਹਾਂ ਨੂੰ ਮੈਂ ਰਸਤਾ ਪੁੱਛਿਆ ਸੀ। ਉਸ ਵੇਲੇ ਪਛਤਾਵਾ ਕੀਤਾ, ਮੱਥਾ ਟੇਕ ਕੇ ਆਖਿਆ ਮਹਾਰਾਜ ਮੇਰੀ ਭੁੱਲ ਮਾਫ਼ ਕਰ ਦਿਓ, ਮੈਂ ਤਾਂ ਤੁਹਾਡੇ ਤੋਂ ਕੁਝ ਪ੍ਰਾਪਤ ਕਰਨ ਆਇਆ ਸਾਂ, ਤੁਹਾਡੇ ਤੇ ਦਰਸ਼ਨ ਕਰਨ ਆਇਆ, ਪਰ ਮੈਂ ਘੋੜੀ ਤੇ ਚੜਿਆ ਆਇਆ, ਤੁਸੀਂ ਅੱਗੇ ਤੁਰ ਕੇ ਆਏ ਜੇ, ਇਹ ਪਾਪ ਹੋ ਗਿਆ ਮੇਰੇ ਤੋਂ। ਮਹਾਰਾਜ ਨੇ ਆਖਿਆ ਸੀ ਨਹੀਂ, ਤੁਹਾਡਾ ਨਾਂ ਕੀ ਹੈ? ਪੁਰਖਾ ਆਖਿਆ ਸੀ ਜੀ, ਘਰਦਿਆਂ ਨੇ ਲੈਣਾ ਰੱਖਿਆ, ਤੇ ਮਹਾਰਾਜ ਨੇ ਆਖਿਆ ਸੀ ਫਿਰ ਤੁਸੀਂ ਲੈਣਾ ਤੇ ਅਸੀਂ ਦੇਣਾ, ਚਿੰਤਾ ਦੀ ਕੋਈ ਗੱਲ ਨਹੀਂ। ਤੇ ਲੈਣੇਦਾਰ ਘੋੜੀ ਤੇ ਚੜ ਕੇ ਆਉਂਦੇ ਹੁੰਦੇ। ਇਹਦਾ ਅਰਥ ਹੈ ਵੀ ਗੁਰੂ ਸਾਹਿਬ ਜੀ ਨੂੰ ਪਹਿਲਾਂ ਹੀ ਪਤਾ ਭਾਈ ਅਸਲ 'ਚ ਸਾਡੇ ਤੋਂ ਜਿਹੜੀ ਇਹ ਬਖਸ਼ਿਸ਼ ਲੈਣ ਵਾਲਾ ਉਹ ਇਹ ਆ ਗਿਆ, ਤੇ ਮਹਾਰਾਜ ਨੂੰ ਪਹਿਲਾਂ ਪਤਾ ਵੀ ਇਹ ਪੁੱਤਰਾਂ ਦੀ ਨਹੀਂ, ਇਹ ਤੇ ਸੇਵਾ ਦਾ ਮੇਵਾ, ਇਹ ਕੋਈ ਜੱਦੀ ਪੁਸ਼ਤੀ ਰਾਜ ਨਹੀਂ ਹੈ ਵੀ ਪਿਤਾ ਤੋਂ ਬਾਅਦ ਪੁੱਤਰ ਨੂੰ ਹੀ ਮਿਲੇਗਾ। ਹਾਂ, ਜਿਹੜਾ ਯੋਗ ਹੈ ਉਹਨੂੰ ਮਿਲੇਗਾ, ਉਹ ਭਾਵੇਂ ਪੁੱਤਰ ਹੋਵੇ ਜਾਂ ਸੇਵਾਦਾਰ। ਆਖਿਆ ਜੀ ਤੁਸਾਂ ਲੈਣਾ, ਅਸੀਂ ਦੇਣਾ। ਇਹਦਾ ਅਰਥ ਹੈ ਧੁਰੋਂ ਹੀ ਬਖਸ਼ਿਸ਼ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੱਥੇ 'ਤੇ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦੋਂ ਹੀ ਬਚਨ ਕਰ ਦਿੱਤਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੇ ਸਰੀਰ ਦੇ ਹੁੰਦਿਆਂ ਤੱਕ ਉੱਤੇ ਸਭਾਇਮਾਨ ਕੀਤਾ। ਗੁਰਤਾ ਗੱਦੀ ਦੀ ਵਡਿਆਈ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪਣੇ ਹੁੰਦਿਆਂ ਦੇ ਕੇ ਗਏ। ਵਿਦਮਾਨ ਗੁਰ ਆਪ ਥੱਪਿਓ ਥਿਰ, ਕਹਿੰਦੇ ਉਹਨਾਂ ਨੂੰ ਫਿਰ ਕਿਹਨੇ ਕੀਤਾ? ਆਪਣੇ ਸਰੀਰ ਦੇ ਹੁੰਦਿਆਂ ਗੁਰੂ ਅਮਰਦਾਸ ਸਾਹਿਬ ਜੀ। ਸੱਚ ਉਹ ਤਖ਼ਤ ਗੁਰੂ ਰਾਮਦਾਸ ਹੈ, ਸੱਚ ਦੇ ਤਖ਼ਤ ਉੱਤੇ ਸਾਧ ਸੰਗਤ ਜੀ, ਸਦਾ ਰਹਿਣ ਵਾਲੇ ਤਖ਼ਤ ਉੱਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਭਾਇਮਾਨ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤਾ। ਤਾਰੇ ਉਹ ਸੰਸਾਰ ਮਾਇਆ ਮਦ ਮੋਹਿਤ, ਫਿਰ ਕਹਿੰਦੇ ਐਸੇ ਮਹਾਨ ਗੁਰੂ ਰਾਮਦਾਸ ਸਾਹਿਬ ਜੀ ਨੇ ਮਾਇਆ ਵਿੱਚ ਫਸੇ ਹੋਏ ਸੰਸਾਰੀ ਲੋਕਾਂ ਦਾ ਭਾਰ ਉਤਾਰਾ ਕੀਤਾ। ਤਾਰੇ ਉਹ ਸੰਸਾਰ, ਕਹਿੰਦੇ ਸੰਸਾਰੀ ਲੋਕਾਂ ਨੂੰ ਤਾਰਿਆ। ਮਾਇਆ ਮਦ ਮੋਹਿਤ, ਜਿਹੜੇ ਮਾਇਆ ਦੇ ਨਸ਼ੇ ਵਿੱਚ ਸਾਧ ਸੰਗਤ ਜੀ ਮੋਹੇ ਹੋਏ ਸੰਸਾਰੀ ਲੋਕ ਸਨ, ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਵੀ ਪਾਰ ਕਰ ਦਿੱਤੇ। ਗੌੜੀ ਰਾਗ ਅੰਦਰ ਗੁਰੂ ਸਾਹਿਬ ਜੀ ਦਾ ਸਾਧ ਸੰਗਤ ਜੀ ਬਚਨ ਹੈ, ਉਹ ਕਹਿੰਦੇ ਨੇ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜ੍ਹੀ ਟਿਕਿਆ ਨਿੰਦਕ ਦੁਸ਼ਟ ਸਭ ਤਾਰੇ। ਗੁਰੂ ਅਮਰਦਾਸ ਸਾਹਿਬ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀ ਤੱਕ ਤਾਂ ਇਹ ਵਿਚਾਰ ਚੱਲੀ ਵੀ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਫਟਕਾਰੇ ਗਏ ਸਨ ਉਹ ਗੁਰੂ ਘਰੋਂ ਦੂਰ ਹੀ ਰਹੇ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵਿਚਾਰ ਕੀਤੀ, ਇਹਨਾਂ ਨੂੰ ਗੁਰੂ ਸਾਹਿਬ ਜੀ ਨੇ ਫਟਕਾਰ ਦਿੱਤਾ, ਇਹ ਨਹੀਂ ਬਖਸ਼ੇ ਜਾਣਗੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿੰਦੇ ਵਿਚਾਰਿਆ ਭਾਈ ਇਹਨਾਂ ਦਾ ਭਲਾ ਨਹੀਂ ਹੋ ਸਕਦਾ, ਕਿਉਂਕਿ ਇਹ ਗੁਰੂ ਦਰੋਂ ਧੱਕੇ ਹੋਏ ਆ। ਪਰ ਅਸਲ ਵਿੱਚ ਇਹਨਾਂ ਦੇ ਵਿਚਾਰਿਆਂ ਦੇ ਵੀ ਵੱਸ ਕੀ, ਇਹਨਾਂ ਦੇ ਮੱਥੇ ਦਾ ਲੇਖ ਹੀ ਇੱਦਾਂ ਦਾ ਸੀ, ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿ ਹੱਥ ਇਹਨਾਂ ਵਿਚਾਰੇ, ਇਹਨਾਂ ਵਿਚਾਰਿਆਂ ਦੇ ਹੱਥ 'ਚ ਕੀ ਆ? ਤੀਸਰੀ ਪੀੜ੍ਹੀ ਤੱਕ ਤਾਂ ਇਹ ਵਿਚਾਰ ਕੀਤੀ, ਪਰ ਚੌਥੀ ਪੀੜ੍ਹੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰੇ ਭਾਰ ਉਤਾਰ ਦਿੱਤੇ ਜਿਹੜੇ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਨ ਵਾਲੇ ਵੀ ਸਨ। ਗੁਰ ਚੌਥੀ ਪੀੜ੍ਹੀ ਟਿਕਿਆ ਨਿੰਦਕ ਦੁਸ਼ਟ ਸਭ ਤਾਰੇ, ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਜਿਸ ਵੇਲੇ ਸਭਾਇਮਾਨ ਹੋਏ ਤਖ਼ਤ ਉੱਤੇ, ਉਹਨਾਂ ਨੇ ਨਿੰਦਕ ਵੀ ਪਾਰ ਕਰ ਦਿੱਤੇ, ਦੁਸ਼ਟ ਵੀ ਪਾਰ ਕਰ ਦਿੱਤੇ, ਮਾਇਆ 'ਚ ਫਸਿਆਂ ਹੋਇਆਂ ਨੂੰ ਪਾਰ ਕੀਤਾ। ਤਾਰਿਓ ਸੰਸਾਰ ਮਾਇਆ ਮਦ ਮੋਹਿਤ, ਅੰਮ੍ਰਿਤ ਨਾਮ ਦਿਓ ਸਮਰੱਥ, ਕਹਿੰਦੇ ਅੰਮ੍ਰਿਤ ਨਾਮ ਦੇ ਕੇ ਪਾਰ ਉਤਾਰਨ ਕੀਤੇ ਨੇ, ਕਿਉਂਕਿ ਨਾਮ ਦੇਣ ਲਈ ਸਮਰੱਥ ਨੇ ਗੁਰੂ ਰਾਮਦਾਸ ਮਹਾਰਾਜ। ਅੰਮ੍ਰਿਤ ਵਰਗਾ ਨਾਮ ਮਹਾਰਾਜ ਜੀ ਨੇ ਦੇ ਕੇ ਦੁਸ਼ਟਾਂ ਦਾ, ਨਿੰਦਕਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ। ਫੁਨ ਕੀਰਤਵੰਤ ਸਦਾ ਸੁਖ ਸੰਪਤ, ਕਹਿੰਦੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਕੀਰਤੀ ਬਹੁਤ ਸਾਰੇ ਸੰਸਾਰ 'ਤੇ ਫੈਲੀ ਹੋਈ। ਫਿਰ ਸਦਾ ਸੁੱਖ ਦੇਣ ਵਾਲੇ ਨੇ ਮਹਾਰਾਜ, ਸਦਾ ਸੁੱਖ, ਕਿਉਂਕਿ ਸਦਾ ਦਾ ਸੁੱਖ ਸਾਧ ਸੰਗਤ ਜੀ ਸਿਰਫ ਗੁਰੂ ਤੋਂ ਪ੍ਰਾਪਤ ਹੋ ਸਕਦਾ, ਸਦਾ ਦਾ ਸੁੱਖ ਹੋਰ ਕਿਤੇ ਉਹ ਨਹੀਂ ਮਿਲਣਾ ਹੁੰਦਾ। ਜੇ ਲੋੜ ਹੈ ਸਦਾ ਸੁੱਖ ਭਾਈ, ਸਾਧੂ ਸੰਗਤ ਗੁਰਹਿ ਬਤਾਈ, ਕਹਿੰਦੇ ਗੁਰਮੁਖਾ ਜੇ ਸਦਾ ਲਈ ਸੁੱਖ ਚਾਹੁੰਦਾ ਤਾਂ ਫਿਰ ਸਾਧ ਸੰਗਤ ਦੱਸੀ ਹੈ ਗੁਰੂ ਨੇ। ਪਦਾਰਥਾਂ ਵਿੱਚ ਸਾਧ ਸੰਗਤ ਜੀ ਦਾ ਅਰਥ ਹੈ ਫਿਰ ਸਦਾ ਸੁੱਖ ਨਹੀਂ ਹੁੰਦਾ, ਸੁੱਖ ਹੁੰਦਾ ਪਦਾਰਥਾਂ 'ਚ, ਮਨ ਮੰਨਦਾ ਵੀ ਮਾਇਆ 'ਚ ਬਹੁਤ ਸੁੱਖ ਹੈ, ਖੁੱਲ੍ਹੀ ਮਾਇਆ ਹੋਵੇ ਤਾਂ ਸੁੱਖ ਆ ਜਾਏਗਾ, ਪਰ ਸਦਾ ਦਾ ਨਹੀਂ, ਸਦਾ ਸੁੱਖ ਨਹੀਂ ਆਵੇਗਾ। ਕਿਸੇ ਦੇ ਪੁੱਤਰ ਨਾ ਹੋਵੇ, ਮਹਾਰਾਜ ਕਿਰਪਾ ਕਰਨ ਨੂੰ ਪੁੱਤਰ ਮਿਲ ਜਾਏ, ਪੁੱਤਰ ਦੀ ਦਾਤ ਆ ਜਾਏ ਤਾਂ ਸੁੱਖ ਮੰਨਦਾ, ਮਨ ਬਹੁਤ ਸੁੱਖ ਮੰਨਦਾ, ਪਰ ਸਦਾ ਦਾ ਸੁੱਖ ਨਹੀਂ। ਪਦਾਰਥਾਂ ਦੀ ਕਮੀ ਹੋਵੇ, ਪਦਾਰਥ ਆ ਜਾਣ, ਮਾਣ ਵਡਿਆਈ ਜੀ ਕਿਸੇ ਨੂੰ ਚਾਹੀਦਾ ਹੋਵੇ ਤਾਂ ਮਾਣ ਵਿੱਚ ਵੀ ਸੁੱਖ ਮਨ ਬਹੁਤ ਮੰਨਦਾ, ਕਿਸੇ ਦਾ ਸਤਿਕਾਰ ਕੀਤਾ ਜਾਏ, ਮਾਣ ਕੀਤਾ ਜਾਏ ਤਾਂ ਮਨ ਨੂੰ ਬਹੁਤ ਖੁਸ਼ੀ ਹੁੰਦੀ, ਕਿਉਂਕਿ ਸੁੱਖ ਮੰਨਦਾ ਮਨ ਉਹਦੇ 'ਚ ਵੀ ਮੇਰਾ ਮਾਣ ਹੋ ਰਿਹਾ, ਪਰ ਸਦਾ ਦਾ ਸੁੱਖ ਨਹੀਂ। ਸਦਾ ਸੁੱਖ ਕਿਸੇ ਵੀ ਪਦਾਰਥ 'ਚ ਨਹੀਂ, ਦੁਨਿਆਵੀ ਕਿਸੇ ਵਸਤੂ 'ਚ ਸਦਾ ਲਈ ਸੁੱਖ ਨਹੀਂ ਹੁੰਦਾ, ਸਦਾ ਦਾ ਸੁੱਖ ਸਿਰਫ ਗੁਰੂ ਸਾਹਿਬ ਤੋਂ ਮਿਲ ਸਕਦਾ। ਮਹਾਰਾਜ ਨਵੇਂ ਪਾਤਸ਼ਾਹ ਦੇ ਬਚਨ ਨੂੰ ਕਹਿੰਦੇ ਨੇ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ। ਗੁਰਮੁਖਾ ਜੇ ਸਦਾ ਚਾਹੁੰਦਾ ਨਾ ਵੀ ਸੁੱਖ ਬਣਿਆ ਰਹੇ, ਕਦੇ ਸੁੱਖ ਕਦੇ ਦੁੱਖ ਨਹੀਂ, ਸਦਾ ਚਾਹੁੰਦਾ ਵੀ ਸੁੱਖ ਹੀ ਬਣਿਆ ਰਹੇ, ਫਿਰ ਰਾਮ ਦੀ ਸ਼ਰਨ ਵਿੱਚ ਜਾਣਾ ਪਵੇਗਾ। ਜੋ ਸੁੱਖ ਕੋ ਚਾਹੇ ਸਦਾ, ਕਿਉਂਕਿ ਬੰਦੇ ਦੇ ਮਨ ਦੀ ਇੱਛਾ ਹੁੰਦੀ ਸਾਧ ਸੰਗਤ ਜੀ ਵੀ ਮੈਨੂੰ ਸੁੱਖ ਸਦਾ ਹੀ ਬਣਿਆ ਰਹੇ, ਕਦੀ ਦੁੱਖ ਦਾ ਸਮਾਂ ਨਾ। ਚਾਰ ਮੁੱਖ ਇੱਛਾ ਗੁਰੂ ਰਾਮਦਾਸ ਸਾਹਿਬ ਜੀ ਨੇ ਮਨੁੱਖ ਦੀਆਂ ਕਥਨ ਕੀਤੀਆਂ। ਆਸਾ ਦੀ ਵਾਰ ਵਿੱਚ ਜਿਹੜਾ ਛੱਕਾ ਗੁਰੂ ਰਾਮਦਾਸ ਸਾਹਿਬ ਜੀ ਦਾ ਸਤਸੰਗ ਜੀ ਆਪ ਜੀ ਸਰਵਣ ਕਰਦੇ ਜੀ, ਉਹਦੇ ਵਿੱਚ ਮਨੁੱਖ ਦੀਆਂ ਚਾਰ ਮੁੱਖ ਇੱਛਾ ਦਾ ਜ਼ਿਕਰ ਕੀਤਾ। ਹਰੇਕ ਮਨੁੱਖ ਦੀਆਂ ਚਾਰ ਮੁੱਖ ਵੱਡੀਆਂ ਇੱਛਾ ਹੁੰਦੀਆਂ। ਪਹਿਲੀ ਇਹ ਹੁੰਦੀ ਵੀ ਮੇਰੇ ਕਿਸੇ ਕੰਮ 'ਚ ਕਦੀ ਕੋਈ ਵਿਘਨ ਨਾ ਲੱਗੇ। ਇਹ ਹਰ ਇੱਕ ਦੇ ਮਨ ਦੀ ਇੱਛਾ ਹੁੰਦੀ ਵੀ ਮੈਂ ਕੋਈ ਕਾਰਜ ਸ਼ੁਰੂ ਕਰਾਂ ਉਹਦੇ 'ਚ ਕਦੇ ਵਿਘਨ ਨਾ ਲੱਗੇ। ਦੂਸਰਾ ਇਹ ਹੁੰਦਾ ਭਈ ਲੋਕਾਂ ਵਿੱਚ ਮੇਰਾ ਮਾਣ ਸਤਿਕਾਰ ਵੀ ਹੋਵੇ, ਲੋਕ ਮੇਰੀ ਇੱਜ਼ਤ ਕਰਨ, ਸੰਸਾਰ 'ਚ ਮੈਨੂੰ ਮਾਣ ਮਿਲੇ। ਤੀਸਰਾ ਇਹ ਹੁੰਦਾ ਭਈ ਮੈਨੂੰ ਸਦਾ ਸੁੱਖ ਬਣਿਆ ਰਹੇ, ਕਦੇ ਦੁੱਖ ਨਾ ਦੇਖਣਾ ਪਏ। ਅਤੇ ਚੌਥੀ ਇੱਛਾ ਸਤਸੰਗ ਜੀ ਇਹ ਮੰਨੀ ਗਈ ਭਈ ਮੈਨੂੰ ਪਰਮਾਤਮਾ ਮਿਲ ਜਾਏ, ਜਮਣਾ ਮਰਨਾ ਮੇਰਾ ਮੁੱਕ ਜਾਏ। ਕਹਿੰਦੇ ਨੇ ਇਹ ਮੁੱਖ ਇੱਛਾ ਨੇ ਜਿਹੜੀਆਂ ਹਰੇਕ ਬੰਦੇ ਦੇ ਅੰਦਰ ਫੋਰ ਆਉਂਦੀਆਂ ਅਤੇ ਪੂਰੀਆਂ ਵੀ ਹੋ ਸਕਦੀਆਂ ਜੇ ਗੁਰੂ ਸਾਹਿਬ ਜੀ ਦਾ ਬਚਨ ਮੰਨਿਆ ਜਾਏ। ਕਹਿੰਦੇ ਚਾਰੇ ਹੀ ਮੁੱਖ ਇੱਛਾ ਪੂਰੀਆਂ ਹੋ ਜਾਣਗੀਆਂ। ਕਿਵੇਂ ਹੋਣਗੀਆਂ? ਉਹ ਕਹਿੰਦੇ ਜਿੰਨੀ ਗੁਰਮੁਖ ਨਾਮ ਧਿਆਇਆ ਤੈਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜਿਹੜੇ ਚਾਹੁੰਦੇ ਨਾ ਮੇਰੇ ਕਿਸੇ ਕਾਰਜ 'ਚ ਕਦੇ ਵਿਘਨ ਨਾ ਪਏ, ਕਹਿੰਦੇ ਨਾਮ ਧਿਆਓ। ਨਾਮ ਧਿਆਉਣ ਵਾਲੇ ਦੇ ਕਿਸੇ ਕਾਰਜ ਵਿੱਚ ਵਿਘਨ ਨਹੀਂ ਪੈਂਦਾ, ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ। ਜਿੰਨੀ ਗੁਰਮੁਖ ਨਾਮ ਧਿਆਇਆ ਤੈਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜਿੰਨੀ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ। ਕਹਿੰਦੇ ਦੂਸਰੀ ਇੱਛਾ ਨਾ ਵੀ ਲੋਕ ਮੇਰੀ ਇੱਜ਼ਤ ਕਰਨ, ਮੇਰਾ ਮਾਣ ਕਰਨ, ਤੂੰ ਗੁਰੂ ਦਾ ਸਤਿਕਾਰ ਕਰ, ਸੰਸਾਰ ਤੇਰਾ ਸਤਿਕਾਰ ਕਰੇਗਾ। ਤੂੰ ਗੁਰੂ ਸਾਹਿਬ ਜੀ ਦਾ ਅਦਬ ਕਰ, ਦੁਨੀਆ ਤੇਰਾ ਅਦਬ ਆਪਣੇ ਆਪ ਕਰੇਗੀ, ਆਪਣੇ ਆਪ। ਉਹ ਕਹਿੰਦੇ ਕੋਈ ਮਹਾਂਪੁਰਸ਼ ਸਾਧਸੰਗ ਜੀ ਇੱਕ ਵਾਰੀ ਕਿਤੇ ਸਟੇਜ 'ਤੇ ਬੈਠੇ ਸਨ, ਸੱਤ ਦਿਨ ਦਾ ਪ੍ਰੋਗਰਾਮ ਸੀ ਕਥਾ ਕੀਰਤਨ ਦਾ, ਅਤੇ ਪ੍ਰਬੰਧਕਾਂ ਨੇ ਪ੍ਰਚਾਰਕਾਂ ਨੇ ਬੜੀਆਂ ਅਪੀਲਾਂ ਸੰਗਤ ਨੂੰ ਕੀਤੀਆਂ ਜੀ, ਗੁਰੂ ਵਾਲੇ ਬਣੋ, ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਆਪਣਾ ਜਨਮ ਸਫਲਾ ਕਰੋ। ਕਹਿੰਦੇ ਸੱਤਵੇਂ ਦਿਨ ਚਾਰ ਪ੍ਰਾਣੀ ਉੱਠੇ ਅੰਮ੍ਰਿਤ ਛਕਣ ਵਾਲੇ, ਸਿਰਫ ਚਾਰ ਜਣਿਆਂ ਨੇ ਪ੍ਰਬੰਧਕਾਂ ਨੂੰ ਨਾਂ ਲਿਖਾਏ ਵੀ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ। ਬੜੇ ਹੈਰਾਨ ਹੋਏ ਪ੍ਰਬੰਧਕ। ਉਹ ਕਹਿੰਦੇ ਇੰਨੀ ਸੰਗਤ ਦੇਖੋ ਆਉਂਦੀ, ਇੰਨਾ ਤਕੜਾ ਇਕੱਠ, ਸੱਤ ਦਿਨ ਦਾ ਪ੍ਰੋਗਰਾਮ ਸੀ, ਸਿਰਫ ਚਾਰ ਜਣੇ ਆਏ ਨੇ ਵੀ ਅਸੀਂ ਅੰਮ੍ਰਿਤ ਛਕਾਂਗੇ। ਉਹ ਸਟੇਜ 'ਤੇ ਮਹਾਂਪੁਰਸ਼ ਬੈਠੇ ਸਨ, ਉਹਨਾਂ ਨੇ ਆਖਿਆ ਜੀ ਮਹਾਂਪੁਰਸ਼ ਤੁਸੀਂ ਸੰਗਤ ਨੂੰ ਕੋਈ ਕਰੋ ਅਪੀਲ ਭਈ ਘੱਟੋ ਘੱਟ ਪੰਜ ਤਾਂ ਹੋ ਜਾਣ, ਛਕਾਉਣ ਵਾਲੇ ਪੰਜ ਨੇ ਅਤੇ ਛਕਣ ਵਾਲੇ ਚਾਰ, ਤੁਸੀਂ ਆਖੋ ਇਹਨਾਂ ਨੂੰ। ਉਹ ਕਹਿੰਦੇ ਭਾਈ ਮੈਂ ਤਾਂ ਕਦੇ ਬੋਲਿਆ ਨਹੀਂ ਸਟੇਜ 'ਤੇ ਵੀ ਮੈਂ ਨਹੀਂ ਕਹਿ ਸਕਦਾ। ਉਹ ਕਹਿੰਦੇ ਨਹੀਂ ਜੀ, ਤੁਸੀਂ ਅੰਮ੍ਰਿਤ ਬਾਰੇ ਕਹਿਣਾ ਪੰਜ ਮਿੰਟ ਕਹਿ ਦਿਓ। ਉਹ ਕਹਿੰਦੇ ਨਹੀਂ, ਅਸੀਂ ਕਦੀ ਬੋਲੇ ਹੀ ਨਹੀਂ, ਅਸਲ 'ਚ ਬੋਲੇ ਨਹੀਂ ਅਸੀਂ ਕਦੀ ਸਟੇਜ ਤੋਂ। ਪ੍ਰਬੰਧਕਾਂ ਨੇ ਆਖਿਆ ਜੀ ਤੁਸੀਂ ਕਿਰਪਾ ਕਰੋ, ਇਹ ਭਲੇ ਦਾ ਕੰਮ ਹੈ, ਕੋਈ ਅੰਮ੍ਰਿਤ ਛਕ ਲਏਗਾ। ਸਾਡੀ ਬੇਨਤੀ ਸੀ ਵੀ ਤੁਸੀਂ ਇੱਕ ਵਾਰੀ ਅਪੀਲ ਕਰਦੇ ਭਾਈ ਗੁਰਮੁਖੋ, ਹੋਰ ਜਿਨ੍ਹਾਂ ਨੇ ਨਹੀਂ ਛਕਿਆ ਨਾਮ ਦਿਓ ਪ੍ਰਬੰਧਕਾਂ ਨੂੰ, ਅੱਜ ਬਾਟਾ ਤਿਆਰ ਹੋਣਾ। ਜਦੋਂ ਬਹੁਤੀ ਵਾਰ ਆਖਿਆ ਉਹ ਕਹਿੰਦੇ ਠੀਕ ਹੈ, ਉਹਨਾਂ ਮਾਈਕ ਫੜ ਲਿਆ, ਸਿਰਫ ਇੱਕ ਗੱਲ ਆਖੀ ਫਤਿਹ ਬੁਲਾ ਕੇ। ਕਹਿੰਦੇ ਗੁਰਮੁਖੋ ਅੰਮ੍ਰਿਤ ਛਕੇ ਬਿਨਾਂ ਪਾਰ ਉਤਾਰਾ ਨਹੀਂ ਜੇ ਹੋਣਾ, ਤੁਹਾਡੀ ਮਰਜ਼ੀ ਅੱਜ ਛਕ ਲਓ, ਤੁਹਾਡੀ ਮਰਜ਼ੀ 10-20 ਜਨਮ ਲੈ ਕੇ ਫਿਰ ਛਕ ਲਿਓ, ਤੁਹਾਡੀ ਮਰਜ਼ੀ ਆ 100 ਜਨਮ ਧੱਕੇ ਖਾਣ ਤੋਂ ਬਾਅਦ ਛਕ ਲਿਓ, ਅੱਜ ਬਾਟਾ ਤਿਆਰ ਹੋਣਾ, ਛਕੋ ਭਲਾ ਹੋ ਜਾਏਗਾ। ਇੰਨੀ ਗੱਲ ਕਹਿ ਕੇ ਫਤਿਹ ਬੁਲਾ ਦਿੱਤੀ। ਜਿੰਨੇ ਸਾਧ ਸੰਗਤ ਜੀ ਉੱਥੇ ਬੇਅਮ੍ਰਿਤੀਏ ਬੈਠੇ ਸਨ, ਸਾਰੇ ਹੀ ਉੱਠ ਕੇ ਨਾਂ ਲਿਖਾ ਦਿੱਤਾ। ਸਾਰੇ ਹੀ ਆ ਗਏ ਉੱਠ ਕੇ, ਲਓ ਜੀ ਛਕ ਲੈਂਦੇ ਹਾਂ। ਉਹ ਬੜੇ ਹੈਰਾਨ ਹੋਏ ਪ੍ਰਬੰਧਕ। ਉਹ ਕਹਿੰਦੇ ਦੇਖੋ ਜੀ ਇਹ ਕੀ ਕਰਾਮਾਤ ਹੋ ਗਈ, ਸੱਤਾਂ ਦਿਨਾਂ ਦਾ ਪ੍ਰਚਾਰ ਅੰਮ੍ਰਿਤ ਬਾਰੇ ਹੀ ਹੋ ਰਿਹਾ ਅਤੇ ਸਿਰਫ ਚਾਰ ਆਦਮੀ ਨਿਕਲੇ ਸਨ, ਤੁਸੀਂ ਇੱਕ ਮਿੰਟ 'ਚ ਸਿਰਫ ਗੱਲ ਕੀਤੀ ਅਤੇ ਜਿੰਨਿਆਂ ਨੇ ਨਹੀਂ ਛਕਿਆ ਸਾਰੇ ਹੀ ਆ ਗਏ, ਇਹ ਕੀ ਗੱਲ ਹੋਈ, ਇਹ ਕਿੱਦਾਂ ਕਰਾਮਾਤ ਵਾਪਰ ਗਈ? ਉਹ ਕਹਿਣ ਲੱਗੇ ਮੈਨੂੰ ਨਹੀਂ ਪਤਾ ਵੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਸੀ, ਮੈਂ ਤਾਂ ਕਦੇ ਬੋਲਿਆ ਵੀ ਨਹੀਂ, ਤੁਸੀਂ ਜ਼ੋਰ ਦਿੱਤਾ, ਆਖ ਦਿਓ ਮੈਂ ਆਖ ਦਿੱਤਾ, ਸੰਗਤ ਮੰਨ ਗਈ। ਉਹ ਕਹਿੰਦੇ ਨਹੀਂ ਕੋਈ ਗੱਲ ਤਾਂ ਹੋਵੇਗੀ ਜੀ, ਆਖਰ ਇਹਦੇ 'ਚ ਬਰੀਕ ਵੀ ਨਹੀਂ ਕੀ ਆ ਵੀ ਤੁਸੀਂ ਆਖਿਆ ਤਾਂ ਸਾਰੇ ਉੱਠ ਪਏ, ਅਸੀਂ ਸੱਤਾਂ ਦਿਨਾਂ ਦੀ ਅਪੀਲਾਂ ਕਰੀ ਜਾਂਦੇ ਹਾਂ, ਕੋਈ ਨਹੀਂ ਸੀ ਉੱਠਦਾ। ਉਹ ਕਹਿੰਦੇ ਗੁਰਮੁਖੋ ਜੇ ਤੁਸੀਂ ਵਾਰ ਵਾਰ ਪੁੱਛਦੇ ਹੋ ਤਾਂ ਸਿਰਫ ਇੱਕ ਗੱਲ ਹੀ ਮੇਰੀ ਸਮਝ ਵਿੱਚ ਆਉਂਦੀ ਹੈ ਭਈ ਜੇ ਗੁਰੂ ਸਾਹਿਬ ਜੀ ਨੇ ਮੇਰਾ ਮਾਣ ਰੱਖ ਲਿਆ ਤਾਂ ਮੈਂ ਅੱਜ ਤੱਕ ਗੁਰੂ ਦਾ ਬਹੁਤ ਮਾਣ ਕੀਤਾ, ਸਿਰਫ ਮੈਂ ਇਹੀ ਸਮਝਦਾ। ਉਹਨਾਂ ਨੇ ਆਖਿਆ 11-11 ਕਿਲੋਮੀਟਰ ਮੈਂ ਮਹਾਰਾਜ ਦਾ ਸਰੂਪ ਸਿਰ ਤੇ ਲੈ ਕੇ ਗੁਰਮੁਖਾਂ ਦੇ ਘਰ ਜਾ ਕੇ ਪ੍ਰਕਾਸ਼ ਕੀਤਾ ਤੁਰ ਕੇ। ਕਿਸੇ ਨੇ ਕਹਿ ਦੇਣਾ ਕਿਉਂਕਿ ਉਦੋਂ ਇੰਨੇ ਨਾ ਸਰੂਪ ਸੀ ਨਾ ਇੰਨੇ ਸਾਧਨ ਹੀ ਸਨ, ਕਿਸੇ ਨੇ ਆਖ ਦੇਣਾ ਵੀ ਸਾਡੇ ਘਰੇ ਸਮਾਗਮ ਕਰਨਾ। ਉਹ ਕਹਿੰਦੇ ਮੈਂ 11-11 ਕਿਲੋਮੀਟਰ ਤੁਰ ਕੇ ਲਿਆ ਜਾਂਦਾ ਰਿਹਾ ਮਹਾਰਾਜ ਦਾ ਸਰੂਪ ਸੀਸ ਤੇ ਸਤਿਕਾਰ ਨਾਲ, ਤੇ ਮੈਂ ਸਮਝਦਾ ਜੇ ਅੱਜ ਮਹਾਰਾਜ ਨੇ ਮੇਰਾ ਸਤਿਕਾਰ ਰੱਖ ਲਿਆ ਉਹਦਾ ਕਾਰਨ ਇਹ ਸੀ ਮੈਂ ਗੁਰੂ ਦਾ ਸਤਿਕਾਰ ਕੀਤਾ, ਹੋਰ ਮੇਰੇ 'ਚ ਗੁਣ ਕੋਈ ਨਹੀਂ। ਜਿਹਨੇ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਮੁਖੋ ਜੇ ਚਾਹੁੰਦੇ ਜੇ ਲੋਕ ਮੇਰਾ ਮਾਣ ਕਰਨ ਤੁਸੀਂ ਸਤਿਗੁਰੂ ਦਾ ਮਾਣ ਕਰੋ, ਤੁਸੀਂ ਗੁਰੂ ਦਾ ਅਦਬ ਕਰੋ ਸੰਸਾਰ ਤੁਹਾਡਾ ਅਦਬ ਕਰੇਗਾ। ਜਿਹਨੇ ਸਤਿਗੁਰ ਪਿਆਰਾ ਸੇਵਿਆ ਤਿੰਨਾਂ ਸੁੱਖ ਸਾਧ ਹੋਈ। ਫਿਰ ਤੀਸਰੀ ਇੱਛਾ ਮੈਨੂੰ ਸਦਾ ਸੁੱਖ ਹੀ ਮਿਲਿਆ ਰਹੇ। ਮਹਾਰਾਜ ਕਹਿੰਦੇ ਮਿਲੇਗਾ, ਬਿਲਕੁਲ ਮਿਲ ਜਾਏਗਾ, ਪਰ ਜੇ ਤੂੰ ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਪਾਸੇ ਨਹੀਂ ਜਾਵੇਂਗਾ, ਜੇ ਸਿਰਫ ਗੁਰੂ ਦੇ ਓਟ ਆਸਰੇ 'ਤੇ ਰਹੇਗਾ ਸੁੱਖ ਬਣ ਜਾਣਗੇ। ਜਿਹਨੇ ਸਤਿਗੁਰ ਪਿਆਰਾ ਸੇਵਿਆ, ਇਹ ਨਹੀਂ ਕਦੀ ਕਿਸੇ ਦੀ ਸੇਵਾ ਕਦੀ ਕਿਸੇ ਦੇ ਜਾ ਮੱਥਾ ਟੇਕਿਆ, ਇਹ ਇਵੇਂ ਨਹੀਂ, ਸਿਰਫ ਗੁਰੂ ਦੇ ਆਸਰੇ 'ਤੇ ਹੋ ਜਾ, ਕਹਿੰਦੇ ਸੁੱਖ ਸਦਾ ਲਈ ਗੁਰੂ ਦੇ ਸਕਦਾ। ਜਿੱਤੜੇ ਫਲ ਮਨ ਬਾਛੀ ਹੈ ਤਿੱਤੜੇ ਸਤਿਗੁਰ ਪਾਸ, ਜਿੰਨੇ ਫਲਾਂ ਦੀ ਕਲਪਨਾ ਤੇਰਾ ਮਨ ਕਰ ਸਕਦਾ ਇੱਛਾ ਕਰ ਸਕਦਾ ਉਹ ਸਾਰੇ ਫਲ ਗੁਰੂ ਕੋਲ ਹੈ, ਮਹਾਰਾਜ ਦੇ ਸਕਦੇ ਆ। ਜੇ ਚਾਹੁੰਦਾ ਵੀ ਸੁੱਖ ਸਦਾ ਬਣੇ, ਜੋ ਸੁੱਖ ਕਹੋ ਚਾਹੇ ਸਦਾ ਸਰਨ ਰਾਮ ਕੀ ਲੇਹ, ਮਹਾਰਾਜ ਦੀ ਪਰਮੇਸ਼ਰ ਦੀ ਸ਼ਰਨ ਲੈ ਤੇ ਸਦਾ ਦਾ ਹੀ ਸੁੱਖ ਮਿਲੇਗਾ। ਫਿਰ ਇਹ ਸੁੱਖ ਨਹੀਂ ਵੀ ਕਦੇ ਆ ਗਿਆ ਕਦੇ ਚਲੇ ਗਿਆ, ਮਾਇਆ ਦੇ ਆਉਣ 'ਤੇ ਸੁੱਖ ਹੁੰਦਾ ਨਾ, ਮਾਇਆ ਆ ਜਾਵੇ ਤਾਂ ਮਨ ਨੂੰ ਬਹੁਤ ਸੁੱਖ ਹੁੰਦਾ, ਪਰ ਜੇ ਚਲੀ ਜਾਵੇ ਸਾਧਸੰਗ ਜੀ ਕਈ ਵਾਰ ਬੰਦੇ ਨੂੰ ਨਾਲ ਹੀ ਲੈ ਜਾਂਦੀ, ਇੱਕੋ ਹੀ ਹੌਕਾ ਆਉਂਦਾ ਨਾਲ ਹੀ ਚਲਿਆ ਜਾਂਦਾ। ਪੁੱਤਰ ਦੇ ਆਉਣ 'ਤੇ ਸੁੱਖ ਹੈ, ਰੱਬ ਨਾ ਕਰੇ ਪੁੱਤਰ ਨੂੰ ਕੋਈ ਅਭਿਨਵੀ ਹੋ ਜਾਵੇ ਤਾਂ ਸਾਰਾ ਸੁੱਖ ਉਸੇ ਵੇਲੇ ਚਲਿਆ ਜਾਵੇਗਾ। ਉਸੇ ਪੁੱਤਰ ਨੂੰ ਜਿਹਨੂੰ ਬੁਰਕੀਆਂ ਦੇ ਕੇ ਪਹਿਲਾਂ ਪਾਲਿਆ ਹੋਵੇ, ਕਿਤੇ ਵੱਡਾ ਹੋ ਕੇ ਪਿਤਾ ਦੀ ਪੱਗ ਨੂੰ ਹੱਥ ਪਾ ਲਏ, ਉਹਦੇ ਜਨਮ 'ਤੇ ਉਨਾ ਸੁੱਖ ਨਹੀਂ ਮਨ ਮੰਨਦਾ ਜਿੰਨਾ ਫਿਰ ਉਸ ਦਿਨ ਦੁੱਖ ਮੰਨ ਲੈਂਦਾ ਉਸੇ ਪੁੱਤਰ ਤੋਂ, ਕਿਉਂਕਿ ਪਦਾਰਥਾਂ 'ਚ ਸਦਾ ਦਾ ਸੁੱਖ ਹੁੰਦਾ ਹੀ ਨਹੀਂ। ਉਹ ਕਹਿੰਦੇ ਕੋਈ ਇੱਕ ਵਾਰੀ ਬਜ਼ੁਰਗ ਸਾਧ ਸੰਗਤ ਜੀ ਆਪਣੇ ਘਰ ਦੀ ਦਿਉੜੀ 'ਚ ਬੈਠਾ ਰੋਵੇ, ਪੱਗ ਉਹਦੀ ਲੱਥੀ ਕੇਸ ਖਿਲਰੇ 'ਤੇ ਰੋਈ ਜਾਵੇ, ਉਹਨੇ ਚਿਰ ਨੂੰ ਇੱਕ ਮਹਾਤਮਾ ਆ ਗਏ ਪ੍ਰਸ਼ਾਦਾ ਮੰਗਣ ਵਾਸਤੇ। ਉਹ ਫਕੀਰ ਆਏ ਤੇ ਉਹਨਾਂ ਨੇ ਆਣ ਕੇ ਪ੍ਰਸ਼ਾਦੇ ਵਾਸਤੇ ਅਲਖ ਜਗਾਈ, ਪਰ ਉਹਨਾਂ ਨੇ ਵੇਖਿਆ ਬਜ਼ੁਰਗ ਤਾਂ ਰੋਣ ਡਿਆ। ਉਹਦੇ ਕੋਲ ਖੜ ਗਏ ਤੇ ਪੁੱਛ ਲਿਆ, ਕਹਿਣ ਲੱਗੇ ਵੀ ਬਜ਼ੁਰਗੋ ਕੀ ਗੱਲ ਹੋਈ, ਕੀ ਭਾਣਾ ਵਾਪਰ ਗਿਆ, ਤੁਸੀਂ ਤੁਹਾਡੀ ਪੱਗ ਵੀ ਲੱਥੀ ਆ, ਕੇਸ ਖਿਲ ਰਹੇ, ਤੁਸੀਂ ਰੋ ਰਹੇ ਜੇ। ਜਦੋਂ ਇੱਦਾਂ ਪੁੱਛਿਆ ਹੋਰ ਰੋਣ ਲੱਗ ਪਿਆ। ਉਹਨੇ ਕਹਾ ਨਹੀਂ ਕੋਈ ਨਹੀਂ, ਤੁਸੀਂ ਪਰਮੇਸ਼ਰ ਦਾ ਭਾਣਾ ਮੰਨੋ, ਕੋਈ ਗੱਲ ਨਹੀਂ, ਤੁਸੀਂ ਗੱਲ ਦੱਸੋ ਗੱਲ ਕੀ ਹੋਈ। ਉਹ ਬਜ਼ੁਰਗ ਕਹਿੰਦੇ ਵੀ ਉਹ ਜਿਹੜਾ ਵਿਹੜੇ 'ਚ ਪੁੱਤਰ ਤੁਰਿਆ ਫਿਰਦਾ, ਇਹਨੂੰ ਮੈਂ ਮੰਨਤਾ ਮੰਗ ਮੰਗ ਕੇ ਲਿਆ ਸੀ ਰੱਬ ਤੋਂ, ਆਹ ਜਿਹੜੀ ਮੇਰੀ ਪੱਗ ਲੱਥੀ ਇਹਨੇ ਲਾਈ ਹੈ ਅਤੇ ਚਪੇੜਾਂ ਮਾਰੀਆਂ ਮੈਨੂੰ, ਤਾਂ ਬੈਠਾ ਰੋਣਾ। ਇਸੇ ਪੁੱਤਰ ਨੇ ਜਿਹਨੂੰ ਮੈਂ ਮਸਾਂ ਪਾ ਲਿਆ, ਇਹਨੇ ਅੱਜ ਮੇਰੀ ਪੱਗ ਲਾਈ ਅਤੇ ਚਪੇੜਾਂ ਮਾਰੀਆਂ। ਉਹ ਮਹਾਤਮਾ ਕਹਿਣ ਲੱਗੇ ਭਾਈ ਇਹ ਤਾਂ ਸੰਸਾਰ ਦਾ ਵਰਤਾਰਾ ਗੁਰਮੁਖੋ ਇੱਦਾਂ ਹੀ ਹੈ। ਤੁਸੀਂ ਐਂ ਕਰੋ, ਜੇ ਤੁਹਾਨੂੰ ਹੁਣ ਪਤਾ ਲੱਗ ਗਿਆ ਨਾ ਵੀ ਇੱਥੇ ਤਾਂ ਇਹੀ ਹਾਲ ਹੈ, ਮੇਰੇ ਨਾਲ ਚੱਲੋ ਉੱਠੋ, ਉੱਥੇ ਆਪਾਂ ਦੋਵੇਂ ਰੱਬ ਰੱਬ ਕਰੀਏ। ਮੈਂ ਦਿਨ 'ਚ ਇੱਕ ਵਾਰੀ ਸਿਰਫ ਪ੍ਰਸ਼ਾਦੇ ਲੈਣ ਵਾਸਤੇ ਆਉਣਾ ਅਤੇ ਆਪਣੇ ਲਈ ਚਾਰ ਪ੍ਰਸ਼ਾਦੇ ਲੈ ਕੇ ਮੁੜ ਜਾਂਦਾ, ਮੈਂ 8 ਪ੍ਰਸ਼ਾਦੇ ਲੈ ਜਾ ਕਰਾਂਗਾ, ਤੁਹਾਨੂੰ ਪ੍ਰਸ਼ਾਦਾ ਲੈਣ ਆਉਣ ਦੀ ਵੀ ਲੋੜ ਨਹੀਂ ਪੈਂਦੀ, ਉੱਥੇ ਮੇਰੀ ਕੁਟੀਆ 'ਚ ਬੈਠੇ ਤੁਸੀਂ ਭਜਨ ਬੰਦਗੀ ਕਰੋ, ਆਪਣਾ ਜਨਮ ਸਫਲਾ ਕਰੋ, ਛੱਡੋ ਖਹਿੜਾ ਇਸ ਮੋਹ ਦਾ, ਆ ਜਾਓ ਮੇਰੇ ਨਾਲ ਚੱਲੋ, ਮੈਂ ਲੈ ਜਾ ਕਰਾਂਗਾ ਤੁਹਾਡਾ ਪ੍ਰਸ਼ਾਦਾ। ਉਹ ਬਜ਼ੁਰਗ ਕਹਿੰਦਾ ਗੱਲ ਸੁਣ ਬਾਬਾ, ਤੂੰ ਪੁੱਛਿਆ ਤੇ ਮੈਂ ਦੱਸ ਦਿੱਤਾ ਵੀ ਰੋਂਦਾ ਕਿਉਂ ਹੈ, ਪਰ ਤੈਨੂੰ ਕਿਹਨੇ ਆਖਿਆ ਵੀ ਇਹ ਸਲਾਹ ਦੇ ਮੈਨੂੰ। ਉਹ ਕਿਸੇ ਦਾ ਪੁੱਤਰ ਹੋਵੇ ਚਪੇੜਾ ਮਾਰੇ, ਤੇਰੇ ਵਰਗੇ ਦਾ ਹੈ ਹੀ ਕੋਈ ਨਹੀਂ, ਤੈਨੂੰ ਕੀ ਪਤਾ, ਮੇਰਾ ਪੁੱਤਰ ਮੇਰੀ ਮੈਨੂੰ ਚਪੇੜਾ ਮਾਰੀਆਂ, ਤੂੰ ਮੈਨੂੰ ਸਲਾਹ ਦੇਈ ਜਾਂਦਾ ਛੱਡ ਕੇ ਆ ਜਾ ਸਾਰਾ ਕੁਝ, ਮੈਂ ਨਹੀਂ ਜਾਣਾ, ਕਿਸੇ ਦੇ ਹੋਣ ਉਹਦੇ ਚਲੋ ਚਪੇੜਾ ਵੀ ਵੱਜਣ। ਉਹ ਫਿਰ ਹੱਸ ਪਿਆ ਮਹਾਤਮਾ, ਉਹ ਕਹਿੰਦਾ ਬਾਬਾ ਫਿਰ ਤੇਰੇ ਕਰਮਾਂ 'ਚ ਲਿਖੀਆਂ ਹੀ ਚਪੇੜਾ, ਵੀ ਅਜੇ ਤੇਰੀਆਂ ਅੱਖਾਂ ਨਹੀਂ ਨਾ ਖੁੱਲੀਆਂ ਵੀ ਹੁਣ ਹੀ ਪਰਮਾਤਮਾ ਨੂੰ ਚੇਤੇ, ਜੇ ਅਜੇ ਵੀ ਮੋਹ ਦੀ ਤੰਦ 'ਚ ਵੱਜਾਂ ਤਾਂ ਫਿਰ ਸਾਰੀ ਉਮਰ 'ਚ ਪੇੜਾ ਹੀ ਖਾਏਗਾ, ਹੋਰ ਕੁਝ ਨਹੀਂ ਹੋ ਸਕਦਾ ਫਿਰ ਤੇਰਾ, ਖਾਲੀ ਨਹੀਂ ਹੈ ਉਹਨਾਂ 'ਚ, ਫਿਰ ਹੈ ਸੁੱਖ ਪੁੱਤਰ ਦੇ ਆਉਣ 'ਤੇ ਪਰ ਸਦਾ ਨਹੀਂ, ਮਾਣ ਮਿਲਣ 'ਤੇ ਸੁੱਖ ਹੈ ਪਰ ਸਦਾ ਨਹੀਂ। ਰੋਜ਼ ਸੰਗਤ ਮਾਣ ਕਰੇ, ਇੱਕ ਦਿਨ ਕਿਤੇ ਉੱਠ ਕੇ ਸਾਧ ਸੰਗਤ ਜੀ ਉਹਦੇ ਗੱਲ 'ਚ ਹਾਰ ਨਾ ਪਾਓ, ਤਾਂ ਉਹ ਸਦਾ ਲਈ ਨਾਰਾਜ਼ ਹੋ ਜਾਏਗਾ ਸਦਾ ਲਈ, ਕਿਉਂਕਿ ਮਾਣ ਉਹਦੀ ਖੁਰਾਕ ਬਣ ਗਈ ਹੈ, ਨਾ ਮਿਲੇ ਤਾਂ ਮਨ ਦੁਖੀ ਹੋ ਜਾਂਦਾ। ਮਹਾਰਾਜ ਦੇ ਨਾਮ ਤੋਂ ਬਿਨਾਂ ਸਾਧ ਸੰਗਤ ਜੀ ਅਸਲ ਵਿੱਚ ਸਦਾ ਦਾ ਸੁੱਖ ਕਿਤੇ ਵੀ ਨਹੀਂ ਹੈ ਕਿਤੇ ਵੀ। ਇਸ ਲਈ ਗੁਰੂ ਰਾਮਦਾਸ ਸਾਹਿਬ ਜੀ ਦੀ ਸੋਭਾ ਕਰਦਿਆਂ ਭੱਟਾ ਨੇ ਬਚਨ ਕੀਤਾ, ਉਹ ਕਹਿੰਦੇ ਨੇ ਥੁਨ ਕੀਰਤਵੰਤ ਸਦਾ ਸੁਖ ਸੰਪਤ। ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦੀ ਕੀਰਤੀ ਇਹ ਵਡਿਆਈ ਹੈ ਭਾਈ, ਉਹਨਾਂ ਦੇ ਚਰਨੀ ਲੱਗਿਆਂ ਸਦਾ ਦਾ ਸੁੱਖ ਮਿਲ ਜਾਂਦਾ, ਸਦਾ ਦਾ ਸੁੱਖ। ਉਹ ਇੱਕ ਵਾਰ ਸਦਾ ਦਾ ਸੁੱਖ ਗੁਰੂ ਤੋਂ ਮਿਲ ਜਾਏ ਫਿਰ ਸਤਸੰਗ ਜੀ ਦੁੱਖ ਆ ਹੀ ਨਹੀਂ ਸਕਦਾ ਨੇੜੇ, ਕਿਉਂਕਿ ਗੁਰੂ ਦੀ ਦਿੱਤੀ ਦਾਤ ਹੈ ਨਾ, ਕਦੇ ਨਾ ਖੁੱਟ ਨਹੀਂ ਸਕਦੀ। ਹੁਣ ਕੀਰਤਵੰਤ ਸਦਾ ਸੁੱਖ ਸੰਪਤ, ਰੇਧਰ ਸਿੱਧ ਨਾ ਛੋਡੇ ਸਾਥ। ਕਹਿੰਦੇ ਰੇਧੀਆਂ ਸਿੱਧੀਆਂ ਫਿਰ ਬੰਦੇ ਦਾ ਸਾਥ ਹੀ ਨਹੀਂ ਛੱਡਦੀਆਂ, ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਸਾਧ ਸੰਗਤ ਜੀ ਆਉਣ ਵਾਲੇ ਮਹਾਰਾਜ ਨੂੰ ਜਿਹੜੇ ਪਰਮੇਸ਼ਰ ਰੂਪ ਕਰਕੇ ਜਾਣਨ ਵਾਲੇ, ਰਿਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਤੁਰੀਆਂ ਫਿਰਦੀਆਂ। ਸ਼ਾਇਦ ਅੱਗੇ ਮੈਂ ਇੱਕ ਦਿਨ ਬਚਨ ਕੀਤਾ ਸੀ ਵੀ ਭਾਈ ਵੀਰ ਸਿੰਘ ਜੀ ਉਹਨਾਂ ਦਾ ਸੁਭਾਅ ਸੀ ਸਾਧ ਸੰਗਤ ਜੀ ਗੁਰੂ ਘਰ ਪਰਿਕਰਮਾ 'ਚ ਸੇਵਾ ਕਰਨੀ, ਝਾੜੂ ਦੇਣਾ। ਪਹਿਲਾਂ ਤੁਹਾਨੂੰ ਪਤਾ ਹੋਵੇਗਾ ਸਿਆਣੇ ਬਜ਼ੁਰਗਾਂ ਨੂੰ, ਪਹਿਲਾਂ ਪਰਿਕਰਮਾ ਵਿੱਚ ਸਾਧ ਸੰਗਤ ਜੀ ਕੁਝ ਕੁ ਦਰਖਤ ਵੀ ਹੁੰਦੇ ਸਨ। ਤਰਨ ਤਾਰਨ ਸਾਹਿਬ ਸਰੋਵਰ ਦੇ ਦੁਆਲੇ ਦੁਆਲੇ ਮੈਂ ਆਪ ਦੇਖੇ ਅੰਬਾਂ ਦੇ ਦਰਖਤ, ਅੱਜ ਕੱਲ੍ਹ ਨਹੀਂ ਹੈ, ਪਰ ਉੱਥੇ ਪਰਿਕਰਮਾ ਵਿੱਚ ਜਾਨਵਰਾਂ ਦੀਆਂ ਵਿੱਠਾਂ ਪਈਆਂ ਸਨ ਅਤੇ ਭਾਈ ਵੀਰ ਸਿੰਘ ਜੀ ਨੇ ਉਹ ਸਾਫ਼ ਕਰ ਦਿੱਤੀਆਂ, ਪਰਿਕਰਮਾ ਦੀ ਸੇਵਾ ਕਰਦਿਆਂ ਉਹ ਵਿੱਠਾਂ ਚੱਕ ਲਈਆਂ, ਪਰਿਕਰਮਾ ਦੀ ਸੇਵਾ ਕੀਤੀ। ਕਹਿੰਦੇ ਕੁਝ ਗੁਰਮੁਖ ਇੱਕ ਬੰਨੇ ਬੈਠੇ ਸਨ, ਉਹਨਾਂ ਕੋਲ ਆਣ ਕੇ ਭਾਈ ਵੀਰ ਸਿੰਘ ਜੀ ਨੇ ਉਹ ਵਿੱਠਾਂ ਰੱਖ ਦਿੱਤੀਆਂ ਅਤੇ ਆਖਿਆ ਵੀ ਇਹ ਕੀ ਹੈ ਭਲਾ, ਦੇਖੋ ਜੀ। ਉਹ ਕਹਿੰਦੇ ਵਿੱਠਾਂ ਨੇ ਜਾਨਵਰਾਂ ਦੀਆਂ। ਦੂਜਿਆਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਇਹ ਕੀ ਹੈ, ਉਹ ਵੀ ਕਹਿੰਦੇ ਵੀ ਵਿੱਠਾਂ ਹੀ ਨੇ। ਫਿਰ ਆਉਂਦੇ ਨਹੀਂ ਦੱਸੋ, ਚੰਗੀ ਤਰ੍ਹਾਂ ਦੇਖ ਕੇ ਦੱਸੋ ਇਹ ਕੀ ਹੈ। ਉਹਨਾਂ ਆਖਿਆ ਭਾਈ ਵੀਰ ਸਿੰਘ ਜੀ ਤੁਸੀਂ ਬਾਜ਼ਾਰ ਤਾਂ ਨਾ ਪਾਓ, ਤੁਸੀਂ ਦੱਸ ਦਿਓ ਕੀ ਹੈ, ਸਾਨੂੰ ਤਾਂ ਵਿੱਠਾਂ ਹੀ ਦਿਸਦੀਆਂ। ਭਾਈ ਵੀਰ ਸਿੰਘ ਜੀ ਨੇ ਆਖਿਆ ਵਿੱਠਾਂ ਨਹੀਂ, ਇਹ ਰਿਧੀਆਂ ਸਿੱਧੀਆਂ, ਇਹ ਗੁਰੂ ਘਰ ਦੀਆਂ, ਗੁਰੂ ਰਾਮਦਾਸ ਸਾਹਿਬ ਜੀ ਦੀਆਂ ਪਰਿਕਰਮਾ ਦੀ ਜਿਹੜਾ ਸੇਵਾ ਕਰੇਗਾ ਉਹਦੀ ਝੋਲੀ 'ਚ ਮਹਾਰਾਜ ਰਿਧੀਆਂ ਸਿੱਧੀਆਂ ਪਾ ਦਿੰਦੇ। ਇਹ ਨਾ ਸਮਝੋ ਵੀ ਇਹ ਬਿੱਠਾਂ, ਇਹ ਸੇਵਾ ਗੁਰੂ ਘਰ ਦੀ ਕੀਤਿਆਂ ਮਹਾਰਾਜ ਰਿਧੀਆਂ ਸਿੱਧੀਆਂ ਪਿੱਛੇ ਲਾ ਦੇਣਗੇ ਸਿੱਖ ਦੇ। ਅਤੇ ਬਹੁਤ ਚੜ੍ਹਦੀ ਕਲਾ ਵਾਲਾ ਜੀਵਨ ਸੀ ਭਾਈ ਵੀਰ ਸਿੰਘ ਜੀ ਦਾ, ਬਹੁਤ ਹੀ ਚੜ੍ਹਦੀ ਕਲਾ ਵਾਲਾ। ਸਾਰੀਆਂ ਬਖਸ਼ਾਂ ਗੁਰੂ ਰਾਮਦਾਸ ਜੀ ਦੇ ਦਰ ਤੋਂ ਹੀ ਹੋਈਆਂ ਸਨ, ਉਹਨਾਂ 'ਤੇ ਰਹਿਮ ਤਾਂ ਗੁਰੂ ਰਾਮ, ਉਹਨਾਂ ਆਪ ਲਿਖਿਆ ਵੀ ਮੇਰੇ 'ਤੇ ਕਿਰਪਾ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤੀ, ਕਿਉਂਕਿ ਉਹਨਾਂ ਦੀ ਸਾਰੀ ਜ਼ਿੰਦਗੀ ਦਾ ਉਹਨਾਂ ਜੀਵਨ ਨਿਭਾਇਆ। ਰਾਤ 2:30 ਵਜੇ ਸਾਧ ਸੰਗਤ ਜੀ ਜਾ ਕੇ ਪਰਿਕਰਮਾ 'ਚ ਬੈਠ ਜਾਂਦੇ ਸੀ। ਇਹੀ ਕਰਮ ਪਹਿਲਾਂ ਉਹਨਾਂ ਦੇ ਪਿਤਾ ਡਾਕਟਰ ਚਰਨ ਸਿੰਘ ਨੇ ਕੀਤਾ ਸਾਰੀ ਉਮਰ, ਫਿਰ ਸਾਰੀ ਉਮਰ 6 ਦਿਨ ਭਾਈ ਵੀਰ ਸਿੰਘ ਜੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਸੇਵਾ ਕਰਦੇ ਸੀ, 1 ਦਿਨ ਤਰਨ ਤਾਰਨ ਸਾਹਿਬ ਦੀਆਂ ਪਰਿਕਰਮਾ 'ਚ, ਹਫ਼ਤੇ 'ਚ 1 ਦਿਨ ਉਹ ਤਰਨ ਤਾਰਨ ਆਉਂਦੇ ਸੀ। ਉਹਨਾਂ ਦਾ ਆਪਣਾ ਅਨੁਭਵ ਸੀ, ਤਾਂ ਉਹਨਾਂ ਨੇ ਬਚਨ ਕੀਤਾ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੀ ਸੇਵਾ ਰਿਧੀਆਂ ਸਿੱਧੀਆਂ ਬਖਸ਼ ਦਿੰਦੀ ਹੈ। ਹੁਣ ਕੀਰਤਵੰਤ ਸਦਾ ਸੁਖ ਸੰਪਤ, ਰੇਧਰ ਸਿੱਧ ਨਾ ਛੋਡੇ ਸਾਥ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨੀ ਲੱਗਿਆਂ ਸਦਾ ਦਾ ਸੁੱਖ ਮਿਲ ਜਾਂਦਾ ਗੁਰਮੁਖੋ, ਰਿਧੀਆਂ ਸਿੱਧੀਆਂ ਸਾਥ ਨਹੀਂ ਛੱਡਦੀਆਂ। ਭਾਵੇਂ ਗੁਰਮੁਖ ਪਿਆਰੇ ਰਿਧੀ ਸਿੱਧੀ ਵਰਤਦੇ ਨਹੀਂ, ਪਰ ਗੁਰੂ ਦਰੋਂ ਸਿੱਖ ਨੂੰ ਬਖਸ਼ ਦਿੱਤੀਆਂ ਜਾਂਦੀਆਂ। ਦਾਨ ਵੱਡੋ ਅਤਵੰਤ ਮਹਾਂਬਲ, ਕਹਿੰਦੇ ਬੜੇ ਵੱਡੇ ਦਾਨੀ ਨੇ ਗੁਰੂ ਰਾਮਦਾਸ ਸਾਹਿਬ ਜੀ, ਫਿਰ ਬਹੁਤ ਮਹਾਂਬਲੀ ਨੇ, ਸੂਰਮੇ ਸਰਬ ਕਲਾ ਸਮਰੱਥ ਨੇ, ਏਡੇ ਵੱਡੇ ਮਹਾਂਬਲੀ ਜਿਨ੍ਹਾਂ ਦੇ ਅੱਗੇ ਸਾਧ ਸੰਗਤ ਜੀ ਸਿਰਫ ਨਜ਼ਰ ਇੱਕ ਕਿਰਪਾ ਦੀ ਕੀਤਿਆਂ ਵਕਾਰ ਖੜ ਨਹੀਂ ਸਕਦੇ। ਮਹਾਰਾਜ ਦੇ ਬਚਨ ਨੇ ਗੁਰੂ ਰਾਮਦਾਸ ਜੀ ਦੀ ਸੋਭਾ 'ਚ, ਬਾਬੇ ਸੱਤੇ ਬਲਵੰਡੇ ਦੀ ਵਾਰ ਵਿੱਚ ਇਹ ਬਚਨ, ਉਹ ਕਹਿੰਦੇ ਨੇ ਜਿਨੀ ਤੁਧ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ, ਕਾਮ ਕ੍ਰੋਧ ਲੋਭ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ। ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਸਿੱਖ 'ਤੇ ਕਿਰਪਾ ਕਰਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਪਰਿਵਾਰ ਸਮੇਤ ਛੱਡ ਕੇ ਸਿੱਖ ਨੂੰ ਚੱਲਿਆ ਜਾਂਦਾ, ਨਿਕਲ ਜਾਂਦਾ ਉਹਦੇ ਹਿਰਦੇ 'ਚੋਂ। ਬਾਕੀ ਜਿਹੜਾ ਉਹਦਾ ਪਰਿਵਾਰ ਅਸੁਰੀ ਸੰਪਦਾ, ਸ਼ਬਦ ਸਪਰਸ਼ ਰੂਪ ਰਸ ਗੰਧ ਈਰਖਾ ਨਿੰਦਿਆ ਚੁਗਲੀ ਦਵੈਤ, ਸਾਰਾ ਕੁਝ ਆਪਣੇ ਪਰਿਵਾਰ ਨੂੰ ਲੈ ਕੇ ਹੀ ਕਾਮ ਕ੍ਰੋਧ ਨਿਕਲ ਜਾਣਗੇ, ਗੁਰੂ ਰਾਮਦਾਸ ਜਿਸ ਉੱਤੇ ਕਿਰਪਾ ਕਰਦੇ ਨੇ, ਏਡੇ ਮਹਾਂਬਲੀ ਨੇ। ਦਾਨ ਵੱਡੋ ਅਤਵੰਤ ਮਹਾਂਬਲ, ਕਹਿੰਦੇ ਵੱਡੇ ਦਾਨੀ, ਅਤਿਅੰਤ ਮਹਾਂਬਲੀ ਹੈ ਗੁਰੂ ਰਾਮਦਾਸ ਸਾਹਿਬ ਜੀ। ਸੇਵਕ ਦਾਸ ਕਹਿਓ ਇਹੋ ਤੱਥ, ਦਾਸ ਭੱਟ ਸਾਹਿਬ ਸਿੰਘ ਜੀ ਕਹਿ ਰਿਹਾ, ਕਹਿੰਦੇ ਇਹ ਮੈਂ ਤੁਹਾਨੂੰ ਤੱਥ ਦੱਸ ਰਿਹਾ, ਤੱਥ ਸਿਧਾਂਤ। ਮਿੱਥੀ ਗੱਲ ਨਹੀਂ, ਉਹ ਕਹਿੰਦੇ ਮੈਂ ਜੋ ਆਪਣੇ ਅੰਦਰੋਂ ਅਨੁਭਵ ਕੀਤਾ ਉਹ ਤੁਹਾਨੂੰ ਦੱਸ ਰਿਹਾ ਵੀ ਗੁਰੂ ਰਾਮਦਾਸ ਮਹਾਰਾਜ ਬਹੁਤ ਵੱਡੇ ਮਹਾਂਬਲੀ ਸੂਰਮੇ ਅਤੇ ਵੱਡੇ ਦਾਤੇ। ਤਾਹੇ ਕਹਾ ਪ੍ਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਕਹਿੰਦੇ ਉਹਨੂੰ ਗੁਰਮੁਖੋ ਕੀ ਪ੍ਰਵਾਹ ਕਿਸੇ ਦੀ, ਜਿਸ ਦੇ ਸਿਰ 'ਤੇ ਗੁਰੂ ਰਾਮਦਾਸ ਜੀ ਹੱਥ ਰੱਖ ਦੇਣ। ਜਿਸ ਗੁਰਮੁਖ ਦੇ ਸਿਰ 'ਤੇ ਗੁਰੂ ਰਾਮਦਾਸ ਜੀ ਹੱਥ ਰੱਖ ਦੇਣ ਆਪਣਾ ਕਿਰਪਾ ਦਾ, ਕਹਿੰਦੇ ਉਹਨੂੰ ਕੀ ਪ੍ਰਵਾਹ ਫਿਰ ਕਿਸੇ ਦੀ। ਤਾਹੇ ਕਹਾ ਪ੍ਰਵਾਹ ਕਾਹੂ ਕੀ, ਉਹਨੂੰ ਕਿਸੇ ਦੀ ਨਾ ਜਮਾਂ ਦੀ ਪ੍ਰਵਾਹ, ਨਾ 84 ਦੇ ਗੇੜ ਦੀ, ਨਾ ਨਰਕਾਂ 'ਚ ਪੈਣ ਦਾ ਡਰ, ਨਾ ਦੁਨੀਆਂ 'ਤੇ ਕਿਸੇ ਦੀ ਪ੍ਰਵਾਹ ਫਿਰ ਕੋਈ, ਭਾਈ ਉਹਨੂੰ ਕੋਈ ਡਰ ਹੋਵੇ ਕਿਸੇ ਤਰ੍ਹਾਂ ਦਾ, ਕਿਉਂਕਿ ਗੁਰੂ ਰਾਮਦਾਸ ਜੀ ਨੇ ਸਿਰ 'ਤੇ ਹੱਥ ਰੱਖ ਦਿੱਤਾ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਕਹਿੰਦੇ ਜਿਸ ਦੇ ਸਿਰ 'ਤੇ ਤੂੰ ਆਪ ਖੜ ਗਿਆ ਉਹ ਕਿਵੇਂ ਦੁੱਖ ਪਾ ਸਕਦਾ, ਆ ਹੀ ਨਹੀਂ ਸਕਦਾ ਉਹਦੇ ਨੇੜੇ ਦੁੱਖ, ਕਿਉਂਕਿ ਗੁਰੂ ਸਮਰੱਥ ਹੈ। ਤਾਹੇ ਕਹਾ ਪ੍ਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਕਹਿੰਦੇ ਜਿਸ ਦੇ ਸੀਸ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ ਹੱਥ ਰੱਖ ਦਿੱਤਾ, ਗੁਰਮੁਖ ਉਹ ਨਹੀਂ ਕਿਸੇ ਦੀ ਪ੍ਰਵਾਹ ਮੰਨਦਾ। ਪਰ ਇਹਦਾ ਅਰਥ ਇਹ ਨਹੀਂ, ਪ੍ਰਵਾਹ ਨਾ ਮੰਨਣ ਦਾ ਅਰਥ ਇਹ ਨਹੀਂ ਵੀ ਦੂਸਰਿਆਂ ਦੀ ਬੇਇੱਜ਼ਤੀ ਕਰਦਾ ਜਾਂ ਹੇਠੀ ਕਰਦਾ, ਪਰ ਕਾਨ ਕਨੌੜ ਨਹੀਂ ਕਿਸੇ ਦੀ ਰੱਖਦਾ ਮਨ 'ਚ, ਸਤਿਕਾਰ ਤਾਂ ਸਾਰਿਆਂ ਦਾ ਹੀ ਕਰਦਾ, ਪਰ ਕਿਸੇ ਤਰ੍ਹਾਂ ਦਾ ਡਰ ਨਹੀਂ ਉਹਦੇ ਮਨ 'ਚ ਹੁੰਦਾ ਜਿਸ ਦੇ ਸਿਰ 'ਤੇ ਗੁਰੂ ਰਾਮਦਾਸ ਸਾਹਿਬ ਜੀ ਹੱਥ ਰੱਖਦੇ ਆ, ਜਿਸ ਦਾ ਗੁਰੂ 'ਤੇ ਭਰੋਸਾ ਬਾਝਾ ਸਾਹ ਸਿੰਘ, ਉਹ ਕਿਸੇ ਦੀ ਕਾਨ ਕਨੌਟ ਨਹੀਂ ਮੰਨਦਾ। ਫਿਰ ਉਹ ਗੜਸ਼ੰਕਰ ਦਾ ਰਹਿਣ ਵਾਲਾ ਤਿਲਕੂ ਤੁਸੀਂ ਸੁਣਿਆ ਹੋਵੇਗਾ ਬਹੁਤ ਵਾਰ ਇਹ ਬਚਨ, ਉਹਨੂੰ ਕਰਾਮਾਤੀ ਯੋਗੀ ਨੇ ਆਖਿਆ ਸੀ ਜੇ ਤੂੰ ਮੈਨੂੰ ਮੱਥਾ ਟੇਕ ਦੇਵੇਂ ਤੈਨੂੰ ਸਵਰਗ ਦੇ ਦਿੰਦਾ। ਉਹਨੇ ਕਿਹਾ ਮੈਨੂੰ ਲੋੜ ਹੀ ਨਹੀਂ ਸਵਰਗ ਦੀ। ਉਹਨੇ ਕਿਹਾ ਕਿਉਂ, ਮੁਫ਼ਤ 'ਚ ਸਵਰਗ ਮਿਲਦਾ ਸਿਰਫ ਮੈਨੂੰ ਮੱਥਾ ਟੇਕਿਆ, ਘਾਲਣਾ ਮੈਂ ਘਾਲ ਹੀ ਹੈ, ਜਪ ਤਪ ਮੈਂ ਕੀਤਾ, ਸਵਰਗ ਤੈਨੂੰ ਦੇ ਰਿਹਾ ਸਿਰਫ ਤੂੰ ਮੈਨੂੰ ਮੱਥਾ ਟੇਕਣਾ। ਉਹਨੇ ਕਹਿੰਦੇ ਮੈਂ ਟੇਕਣਾ ਹੀ ਨਹੀਂ ਤੈਨੂੰ ਮੱਥਾ, ਮੈਨੂੰ ਸਵਰਗ ਚਾਹੀਦਾ ਹੀ ਨਹੀਂ। ਅਤੇ ਉਹਨੇ ਪੁੱਛਿਆ ਸੀ ਮਹੇਸ਼ਾ, ਯੋਗੀ ਦਾ ਨਾਂ ਸੀ ਮਹੇਸ਼ਾ, ਉਹਨੇ ਆਖਿਆ ਕਿਉਂ ਭਾਈ ਤਿਲਕੂ, ਕਿਉਂ ਨਹੀਂ ਤੈਨੂੰ ਸਵਰਗ ਚਾਹੀਦਾ। ਅਤੇ ਭਾਈ ਤਿਲਕੂ ਜੀ ਨੇ ਸਾਧ ਸੰਗਤ ਜੀ ਆਖਿਆ ਸੀ, ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰਪ੍ਰਸਾਦੇ। ਉਹਨੇ ਕਿਹਾ ਕੀ ਹੈ ਨਰਕ ਵਿਚਾਰਾ ਅਤੇ ਸਵਰਗ ਕੀ ਹੈ ਜਿਹਦਾ ਤੂੰ ਮੈਨੂੰ ਲਾਲਚ ਦਿੰਦਾ। ਭਾਈ ਤਿਲਕੂ ਨੇ ਆਖਿਆ ਨਾ ਮੈਨੂੰ ਨਰਕਾਂ ਦਾ ਡਰ, ਨਾ ਮੈਨੂੰ ਸਵਰਗ ਦਾ ਲਾਲਚ। ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋ ਰਾਧੇ, ਕਹਿੰਦੇ ਦੋਵੇਂ ਰੱਦ ਕਰ ਦਿੱਤੇ ਆ ਗੁਰਮੁਖਾਂ ਨੇ। ਹਮ ਕਾਹੂ ਕੀ ਕਾਣ ਨਾ ਕੱਢਦੇ, ਕਹਿੰਦੇ ਅਸੀਂ ਕਿਸੇ ਦੀ ਕਾਨ ਕਨੌੜ ਨਹੀਂ ਮੰਨਦੇ, ਕਿਉਂ ਨਹੀਂ ਮੰਨਦੇ ਆਪਣੇ ਗੁਰਪ੍ਰਸਾਦੇ। ਕਹਿੰਦੇ ਆ ਪ੍ਰਸਾਦ ਦਾ ਹੁੰਦਾ ਕਿਰਪਾ, ਆਪਣੇ ਗੁਰੂ ਦੀ ਕਿਰਪਾ ਕਰਕੇ ਅਸੀਂ ਨਾ ਤਾਂ ਨਰਕਾਂ ਤੋਂ ਡਰਦੇ ਹਾਂ ਨਾ ਸਵਰਗਾਂ ਦਾ ਲਾਲਚ ਰੱਖਦੇ। ਸਾਡਾ ਗੁਰੂ ਸਾਨੂੰ ਜਿੱਥੇ ਰੱਖੇਗਾ ਸਾਡੇ ਲਈ ਉੱਥੇ ਹੀ ਸੱਚਖੰਡ ਹੈ, ਅਸੀਂ ਨਹੀਂ ਪ੍ਰਵਾਹ ਮੰਨਦੇ ਤੇਰੇ ਵਰਗਿਆਂ ਦੇ ਦਿੱਤੇ ਸਵਰਗ ਦੀ। ਉਹ ਟਿਕਾਉਣ ਤਾਂ ਮੱਥਾ ਆਇਆ ਸੀ ਭਾਈ ਤਿਲਕੂ ਕੋਲੋਂ, ਆਪ ਮੱਥਾ ਟੇਕਿਆ ਉਹਨੇ। ਫਿਰ ਉਹਨੇ ਕਿਹਾ ਜੇ ਗੁਰਮੁਖਾ ਉਹ ਕੌਣ ਗੁਰੂ ਹੈ ਜਿਸ ਉੱਤੇ ਤੂੰ ਇੰਨਾ ਯਕੀਨ ਕਰਦਾ ਅਤੇ ਮੈਨੂੰ ਨਰਕ ਸਵਰਗ ਦੀ ਵੀ ਕੋਈ ਪ੍ਰਵਾਹ ਨਹੀਂ। ਉਹਨੇ ਆਖਿਆ ਸੀ ਪੰਜਵੇਂ ਪਾਤਸ਼ਾਹ ਅੰਮ੍ਰਿਤਸਰ ਬੈਠੇ ਆ, ਲੈ ਕੇ ਆਏ ਸੀ ਫਿਰ ਉਹਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਭਾਈ ਤਿਲਕੂ ਜੀ, ਅਤੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਸੀ ਮਹਾਰਾਜ ਜੀ। ਜਿਸ ਦੇ ਸਿਰ 'ਤੇ ਮਹਾਰਾਜ ਹੱਥ ਰੱਖ ਦੇਣ ਸਾਧ ਸੰਗਤ ਜੀ, ਉਹਨੂੰ ਫਿਰ ਕਿਸੇ ਦੀ ਕੀ ਪ੍ਰਵਾਹ, ਨਾ ਕੋਈ ਨਰਕਾਂ ਦੀ ਨਾ ਜਮਾਂ ਦੀ ਕੋਈ ਪ੍ਰਵਾਹ ਨਹੀਂ, ਕਿਉਂਕਿ ਗੁਰੂ ਨੇ ਸਿਰ 'ਤੇ ਹੱਥ ਰੱਖ ਦਿੱਤਾ। ਤਾਹੇ ਕਹਾ ਪ੍ਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਤੀਨ ਭਵਨ ਭਰਪੂਰ ਰਹਿਓ ਸੋਈ, ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਤਿੰਨਾਂ ਭਵਨਾਂ 'ਚ ਪਰਿਪੂਰਨ ਹੈ ਸਭ ਥਾਵਾਂ 'ਤੇ, ਆਪਣ ਸਰਸ ਕੀ ਉਹ ਨਾ ਜਗਤ ਕੋਈ। ਕਹਿੰਦੇ ਜਿਸ ਪਰਮਾਤਮਾ ਨੇ ਆਪਣੇ ਵਰਗਾ ਜਗਤ 'ਤੇ ਹੋਰ ਕੋਈ ਪੈਦਾ ਨਹੀਂ ਕੀਤਾ, ਪਰਮਾਤਮਾ ਵਰਗਾ ਸਿਰਫ ਉਹ ਆਪ ਖੁਦ ਹੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜਾ। ਕਹਿੰਦੇ ਜਿਵੇਂ ਦਾ ਤੂੰ ਹੈ ਉਵੇਂ ਦਾ ਸਿਰਫ ਤੂੰ ਹੀ ਹੈ, ਤੇਰੇ ਵਰਗੀ ਕੋਈ ਹੋਰ ਚੀਜ਼ ਹੋਵੇ ਤਾਂ ਫਿਰ ਉਪਮਾ ਦੇਈਏ, ਭਾਈ ਇਹ ਰੱਬ ਵਰਗੀ ਚੀਜ਼ ਹੈ। ਉਪਮਾ ਦੇਈ ਦੀ ਸਾਧ ਸੰਗਤ ਜੀ ਕਿਸੇ ਚੀਜ਼ ਨਾਲ, ਜਿਵੇਂ ਬਹੁਤ ਚਿੱਟੀ ਚੀਜ਼ ਹੋਵੇ ਤਾਂ ਆਖ ਦਿੰਦੇ ਭਾਈ ਉਹ ਤਾਂ ਚਿੱਟਾ ਦੁੱਧ ਵਰਗਾ ਸੀ, ਦੁੱਧ ਨਾਲ ਉਪਮਾ ਦੇਤੀ ਵੀ ਚਿੱਟਾ ਬਹੁਤ ਸੀ। ਕਿਸੇ ਨੂੰ ਕਾਲੀ ਕਹਿਣਾ ਹੋਵੇ ਚੀਜ਼ ਤਾਂ ਉਹ ਕਹਿੰਦੇ ਉਹ ਤਾਂ ਕਾਲਾ ਤਵੇ ਵਰਗਾ ਸੀ, ਭਾਈ ਸਵਾਹ ਵਰਗਾ ਕਾਲਾ ਸੀ, ਸਵਾਹ ਨਾਲ ਉਪਮਾ ਦਿੰਦੇ ਆ ਵੀ ਉਹ ਇੱਦਾਂ ਦਾ ਕਾਲਾ। ਕਹਿੰਦੇ ਪਰਮਾਤਮਾ ਦੀ ਉਪਮਾ ਕਿਸ ਚੀਜ਼ ਨਾਲ ਕਰੀਏ, ਕਿਉਂਕਿ ਉਹਦੇ ਵਰਗਾ ਹੋਰ ਹੈ ਹੀ ਨਹੀਂ ਕੁਝ, ਉਹਦੇ ਵਰਗਾ ਸਿਰਫ ਉਹ ਆਪ ਹੀ ਹੈ। ਆਪਣ ਸਰਸ ਕੀ ਉਹ ਨਾ ਜਗਤ ਕੋਈ, ਸਰਸ ਹੁੰਦਾ ਬਰਾਬਰ। ਕਹਿੰਦੇ ਉਸ ਪਰਮਾਤਮਾ ਦੇ ਬਰਾਬਰ ਹੋਰ ਕੁਝ ਨਹੀਂ ਹੈ ਜਿਹੜਾ ਤਿੰਨਾਂ ਲੋਕਾਂ ਦਾ ਮਾਲਕ ਹੈ। ਆਪਣ ਆਪ ਹੀ ਉਪਾਇਓ, ਕਹਿੰਦੇ ਉਸ ਪਰਮਾਤਮਾ ਨੇ ਆਪਣੇ ਆਪ ਤੋਂ ਆਪ ਨੂੰ ਪੈਦਾ ਕੀਤਾ, ਪਰਮਾਤਮਾ ਦੇ ਪੈਦਾ ਕਰਨ ਵਾਲਾ ਵੀ ਹੋਰ ਕੋਈ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਇਆ, ਪਰਮਾਤਮਾ ਕਿਸੇ ਦਾ ਪੈਦਾ ਕੀਤਾ ਨਹੀਂ, ਉਹ ਆਪਣੇ ਆਪ ਤੋਂ ਸੁਤੇ ਪ੍ਰਕਾਸ਼ ਹੈ। ਆਪਣ ਆਪ ਆਪ ਹੀ ਉਪਾਇਓ, ਸੁਰ ਨਾਰ ਅਸੁਰ ਅੰਤ ਨਹੀਂ ਪਾਇਓ। ਸੁਰ ਹੁੰਦੇ ਦੇਵਤੇ, ਅਸੁਰ ਹੁੰਦੇ ਦੈਂਤ। ਕਹਿੰਦੇ ਉਸ ਪਰਮਾਤਮਾ ਦਾ ਅੰਤ ਨਾ ਦੇਵਤੇ ਪਾ ਸਕੇ ਨਾ ਦੈਂਤ ਹੀ ਪਾ ਸਕੇ ਅੱਜ ਤੱਕ। ਅਸਲ ਵਿੱਚ ਅੰਤ ਪਰਮਾਤਮਾ ਦਾ ਤਾਂ ਹੀ ਪਏ ਸਾਧ ਸੰਗਤ ਜੀ, ਜੇ ਅੰਤ ਹੋਵੇ ਤਾਂ। ਜਿਹੜਾ ਹੈ ਹੀ ਬੇਅੰਤ, ਉਹਦਾ ਅੰਤ ਪੈ ਹੀ ਨਹੀਂ ਸਕਦਾ, ਕਦੇ ਨਹੀਂ ਪੈ ਸਕਦਾ। ਸਭ ਤੋਂ ਵੱਧ ਗਿਆਨ ਸ੍ਰਿਸ਼ਟੀ ਨੂੰ ਸਾਧ ਸੰਗਤ ਜੀ ਬ੍ਰਹਮੇ ਨੇ ਦਿੱਤਾ। ਬ੍ਰਹਮੇ ਨੇ ਆ ਸੱਤ ਸੁਰਾਂ ਨੇ ਵਾਜੇ ਦੀਆਂ, ਇਹ ਕਿਹਨੇ ਦੱਸਿਆ ਕਿ ਸੁਰਾਂ ਸੱਤ ਹੀ ਹੈ? ਦੁਨੀਆ ਭਰ ਦਾ ਸੰਗੀਤ ਸੱਤਾਂ ਸੁਰਾਂ 'ਚ ਹੈ, ਇਹ ਦੱਸਿਆ ਕਿੰਨੇ ਆ? ਬ੍ਰਹਮੇ ਨੇ ਵੀ ਸੰਗੀਤ ਦੀਆਂ ਸੱਤ ਸੁਰਾਂ। ਦੁਨੀਆ ਉੱਤੇ ਰੰਗ ਸਿਰਫ ਨੌਂ ਨੇ, ਨੌਂ ਬ੍ਰਹਮੇ ਨੇ ਦੱਸਿਆ। ਮੂਲ ਰੂਪ ਵਿੱਚ ਦੁਨੀਆ 'ਤੇ ਰੰਗ ਸਿਰਫ ਨੌਂ ਹੈ। ਹਾਂ, ਦਸਵਾਂ ਰੰਗ ਬਣਾਉਣਾ ਹੋਵੇ ਤਾਂ ਦੋ ਰੰਗਾਂ ਨੂੰ ਮਿਲਾ ਕੇ ਨਵੀਂ ਸ਼ੇਡ ਤਿਆਰ ਕਰ ਲੈਂਦੇ, ਤਿੰਨ ਰੰਗਾਂ ਨੂੰ ਮਿਲਾਓ ਤਾਂ ਕੋਈ ਹੋਰ ਰੰਗ ਨਿਕਲ ਆਵੇਗਾ, ਪਰ ਮੁੱਢ 'ਚ ਅਸਲ 'ਚ ਰੰਗ ਨੌਂ ਹੀ ਆ। ਦੱਸਿਆ ਕਿੰਨੇ ਆ? ਬ੍ਰਹਮੇ ਨੇ। ਸ੍ਰਿਸ਼ਟੀ ਦੇ ਤੱਤ ਪੰਜ ਹੀ ਨੇ, ਪੰਜਾਂ ਤੱਤਾਂ ਦਾ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ। ਪਰ ਮਹਾਰਾਜ ਜੀ ਦੇ ਅਵਤਾਰ ਲੈਣ ਤੋਂ ਪਹਿਲਾਂ ਵੀ ਪਤਾ ਸੀ ਗ੍ਰੰਥਾਂ 'ਚ ਲਿਖਿਆ ਕਿ ਪੰਜ ਹੀ ਤੱਤ ਹੈ ਸਾਰੀ ਸ੍ਰਿਸ਼ਟੀ ਦੇ, ਉਹ ਕਿਹਨੇ ਦੱਸੇ? ਬ੍ਰਹਮੇ ਨੇ ਦੱਸੇ। ਬ੍ਰਹਮੇ ਦੀ ਬਹੁਤ ਜ਼ਿਆਦਾ ਖੋਜ ਹੈ, ਇੰਨੀ ਖੋਜ ਕਰਨ ਵਾਲਾ ਬ੍ਰਹਮਾ ਵੀ ਜਦੋਂ ਪਰਮਾਤਮਾ ਦੀ ਖੋਜ ਕਰਦਾ ਤੇ ਅਖੀਰ ਬਾਹਾਂ ਖੜੀਆਂ ਕਰਕੇ ਕਹਿੰਦਾ ਨੇਤ ਨੇਤ ਕਥੰਤ ਬੇਦਾ। ਉਹ ਕਹਿੰਦਾ ਨਾ ਭਾਈ, ਮੈਂ ਇਹ ਤਾਂ ਦੁਨੀਆ ਦਾ ਉਹਦੀ ਪੈਦਾ ਕੀਤੀ ਕੁਦਰਤ ਦਾ ਅੰਤ ਤੇ ਦੱਸ ਸਕਦਾ ਵੀ ਇਹਦੇ 'ਚ ਸੁਰਾਂ ਸੱਤ ਹੀ ਨੇ, ਰੰਗ ਨੌਂ ਹੀ ਨੇ, ਤੱਤ ਪੰਜ ਹੀ ਨੇ, ਗੁਣ ਤਿੰਨ ਹੀ ਨੇ, ਪਰ ਮੈਂ ਉਹਦਾ ਅੰਤ ਨਹੀਂ ਜੇ ਦੱਸ ਸਕਦਾ। ਉਹ ਬੇਅੰਤ ਹੈ, ਕਿਉਂਕਿ ਉਹਦਾ ਹੈ ਹੀ ਨਹੀਂ ਅੰਤ ਪਰਮਾਤਮਾ ਦਾ। ਉਹਦਾ ਅੰਤ ਹੋਵੇ ਤੇ ਦੱਸਿਆ ਜਾਏ। ਸੁਰ ਨਾਰ ਸੁਰ ਅੰਤ ਨਹੀਂ ਪਾਇਓ। ਕਹਿੰਦੇ ਜਿਸ ਪਰਮਾਤਮਾ ਦਾ ਦੇਵਤਿਆਂ ਨੇ, ਦੈਂਤਾਂ ਨੇ, ਕਿਸੇ ਨੇ ਅੱਜ ਤੱਕ ਅੰਤ ਨਹੀਂ ਪਾਇਆ, ਪਾਇਓ ਨਹੀਂ ਅੰਤ ਸੁਰਿਆ ਸੁਰਹ ਨਾਰ ਗਾਣ ਗੰਧਰਵ ਖੋਜੰਤ ਫਿਰੇ। ਕਹਿੰਦੇ ਨੇ ਦੇਵਤੇ, ਗੰਧਰਵ ਹੁੰਦੇ ਦੇਵਤਿਆਂ ਦੇ ਰਾਗੀ, ਗਣ ਹੁੰਦੇ ਸ਼ਿਵ ਜੀ ਦੇ ਸੇਵਾਦਾਰ, ਦਾਸ ਮੰਨੇ ਗਏ ਉਹ। ਮਨੁੱਖਾਂ ਨੇ, ਦੈਂਤਾਂ ਨੇ, ਦੇਵਤਿਆਂ ਨੇ, ਸ਼ਿਵ ਜੀ ਨੇ, ਸ਼ਿਵ ਜੀ ਦੇ ਸੇਵਾਦਾਰਾਂ ਨੇ, ਦੇਵਤਿਆਂ ਦੇ ਰਾਗੀਆਂ ਨੇ, ਕਹਿੰਦੇ ਅੱਜ ਤੱਕ ਕਿਸੇ ਨੇ ਪਰਮਾਤਮਾ ਦਾ ਅੰਤ ਨਹੀਂ ਦੱਸਿਆ ਵੀ ਉਹਦਾ ਅੰਤ ਹੈ ਕੀ, ਕਿਉਂਕਿ ਅੰਤ ਹੈ ਹੀ ਨਹੀਂ ਉਹਦਾ। ਅਵਨਾਸੀ ਅਚਲ ਅਜੋਨੀ ਸੰਭਵ ਪੁਰਖੋਤਮ ਅਪਾਰ ਪਰੇ। ਹੁਣ ਉਸ ਪਰਮਾਤਮਾ ਦੇ ਹੋਰ ਗੁਣ ਦੱਸਦੇ, ਕਹਿੰਦੇ ਨੇ ਉਹ ਅਵਨਾਸੀ ਆ, ਦੁਨੀਆਂ 'ਤੇ ਸਭ ਚੀਜ਼ ਨਾਸ਼ਵੰਤ ਹੈ, ਪਰਮਾਤਮਾ ਕਦੇ ਨਹੀਂ ਨਾਸ ਹੁੰਦਾ, ਉਹ ਜੰਮਦਾ ਮਰਦਾ ਨੇ। ਅਵਨਾਸੀ ਅਚਲ, ਫਿਰ ਉਹ ਪਰਮਾਤਮਾ ਸਾਧਸੰਗ ਜੀ ਅਚਲ ਹੈ, ਚਲਾਏਮਾਨ ਨਹੀਂ। ਦੁਨੀਆਂ ਦੇ ਰਾਜੇ ਮਹਾਰਾਜੇ ਅੱਜ ਤੱਕ ਤੇ ਬੈਠੇ, ਕੱਲ੍ਹ ਨੂੰ ਉੱਤਰ ਜਾਂਦੇ, ਕੋਈ ਹੋਰ ਬੈਠ ਜਾਂਦਾ, ਫਿਰ ਉਹਨੂੰ ਲਾ ਕੇ ਕੋਈ ਤੀਸਰਾ। ਕਹਿੰਦੇ ਪਰਮਾਤਮਾ ਦਾ ਤਖ਼ਤ ਕਦੇ ਬਦਲਣ ਵਾਲਾ ਨਹੀਂ, ਉਹ ਅਚਲ ਹੈ, ਉਹ ਬੈਠਾ ਅਤੇ ਉਹਨੇ ਹੀ ਬੈਠੇ ਰਹਿਣਾ, ਕੋਈ ਉਹਦੀ ਥਾਂ 'ਤੇ ਦੂਸਰਾ ਬੈਠਣ ਵਾਲਾ ਨਹੀਂ। ਅਜੂਨੀ, ਫਿਰ ਉਹ ਦੁਨੀਆਂ 'ਚ ਨਹੀਂ ਆਉਂਦਾ, ਪਰਮਾਤਮਾ ਜਾਮਦਾ ਮਰਦਾ ਨਹੀਂ, ਅਜੂਨੀ ਹੈ। ਸੰਭਵ, ਸੰਭਵ ਹੁੰਦੇ ਵੀ ਆਪਣੇ ਆਪ ਤੋਂ ਪੈਦਾ ਹੋਇਆ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਦਸਵੇਂ ਪਾਤਸ਼ਾਹ ਜੀ ਨੇ ਜਾਪ ਸਾਹਿਬ 'ਚ ਬਚਨ ਕੀਤੇ, ਨਾ ਤੱਤ ਹੈ, ਨਾ ਮੱਤ ਹੈ, ਨਾ ਜੱਤ ਹੈ, ਨਾ ਪੱਤ ਹੈ। ਨਾ ਉਹਦਾ ਪਿਤਾ, ਨਾ ਉਹਦੀ ਮਾਤਾ, ਨਾ ਉਹਦੀ ਕੋਈ ਜਾਤ, ਨਾ ਉਹਦੀ ਕੋਈ ਪੱਤ। ਜਾਤ ਪਾਤ ਵੀ ਨਹੀਂ ਉਹਦੀ ਕੋਈ, ਮਾਤਾ ਪਿਤਾ ਵੀ ਨਹੀਂ, ਆਪਣੇ ਆਪ ਤੋਂ ਖੁਦ ਪੈਦਾ ਹੋਇਆ ਉਹ। ਪੁਰਖੋਤਮ ਅਪਾਰ ਪਰੇ, ਪੁਰਖੋਤਮ ਦਾ ਅਰਥ ਹੁੰਦਾ ਪੁਰਖ ਉੱਤਮ, ਸਭ ਤੋਂ ਉੱਤਮ ਪੁਰਖ, ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ, ਜਿਹੜਾ ਦੁਨੀਆਂ 'ਚ ਨਹੀਂ ਆਉਂਦਾ, ਜਿਹੜਾ ਅਵਨਾਸੀ ਅਤੇ ਅਚਲ ਹੈ, ਸਦਾ ਆਪਣੇ ਤਖ਼ਤ 'ਤੇ ਟਿਕਿਆ ਰਹਿਣ ਵਾਲਾ। ਅਪਾਰ ਪਰੇ, ਕਹਿੰਦੇ ਉਹਦਾ ਪਾਰਾਵਾਰ ਕੋਈ ਨਹੀਂ ਹੈ, ਫਿਰ ਉਹਦਾ ਕੋਈ ਪਾਰਾਵਾਰ ਨਹੀਂ ਪਾ ਸਕਿਆ। ਕਰਨ ਕਾਰਨ ਸਮਰੱਥ ਸਦਾ ਸੋਈ, ਸਰਬ ਜੀ ਮਨ ਧਿਆਇਓ। ਕਹਿੰਦੇ ਉਸ ਕਰਨ ਕਾਰਨ ਸਮਰੱਥ ਅਕਾਲ ਪੁਰਖ ਵਾਹਿਗੁਰੂ ਨੂੰ ਸਾਰੇ ਜੀਵ ਜੰਤ ਆਪਣੇ ਮਨ 'ਚ ਧਿਆਉਂਦੇ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਭੱਟ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ, ਤੁਹਾਡੀ ਸਾਰੇ ਸੰਸਾਰ 'ਤੇ ਜੈ ਜੈਕਾਰ ਹੈ। ਕਿਉਂ? ਕਿਉਂਕਿ ਉਸ ਪਰਮਾਤਮਾ ਨੂੰ ਤੁਸਾਂ ਪ੍ਰਾਪਤ ਕਰ ਲਿਆ, ਜਿਹੜਾ ਅਚਲ ਹੈ, ਜਿਹੜਾ ਅਜੂਨੀ ਹੈ, ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਜਿਹੜਾ ਕਦੇ ਨਾਸ ਨਹੀਂ ਹੁੰਦਾ, ਉਸ ਪਰਮਾਤਮਾ ਨੂੰ ਤੁਸਾਂ ਪ੍ਰਾਪਤ ਕਰ ਲਿਆ। ਤੁਸੀਂ ਉਸ ਪਰਮਾਤਮਾ ਵਿੱਚ ਭੇਦ ਹੋ ਕੇ ਉਹਦਾ ਰੂਪ ਬਣ ਗਏ, ਇਸ ਲਈ ਤੁਹਾਡੀ ਸਾਰੇ ਸੰਸਾਰ 'ਤੇ ਜੈ ਜੈਕਾਰ ਹੈ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਭੱਟ ਕਹਿ ਰਹੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੰਸਾਰ 'ਤੇ ਜੈ ਜੈਕਾਰ ਹੈ, ਅਤੇ ਇਹ ਨਹੀਂ ਵੀ ਜੈ ਜੈਕਾਰ ਸਿਰਫ ਉਦੋਂ ਸੀ ਜਦੋਂ ਗੁਰੂ ਰਾਮਦਾਸ ਜੀ ਦਾ ਸਰੀਰ ਸੀ, ਇਹ ਜੈ ਜੈਕਾਰ ਸਾਧ ਸੰਗਤ ਜੀ ਸਦਾ ਹੀ ਰਹਿਣੀ, ਸਦਾ ਹੀ। ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਕਹਿੰਦੇ ਬੈਠਾ ਸੋਢੀ ਪਾਤਸ਼ਾਹ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਜਗਾਵੇ ਦਾ ਅਰਥ ਹੈ ਭਾਈ ਅੰਮ੍ਰਿਤਸਰ 'ਚ ਗੁਰੂ ਰਾਮਦਾਸ ਸਾਹਿਬ ਜੀ ਦੀ ਜੋਤ ਵਡਿਆਈ ਅਜੇ ਵੀ ਉਦਾਂ ਹੀ ਜਗਦੀ ਪਈ, ਇਹ ਨਹੀਂ ਵੀ ਉਦੋਂ ਸੀ। ਜੇ ਹੁੰਦਾ ਨਾ ਅਰਥ ਜਗਾਈ ਤੇ ਫਿਰ ਇਹਦੇ ਅਰਥ ਹੋਰ ਬਣਦੇ, ਜੇ ਲਫ਼ਜ਼ ਜਗਾਈ ਹੁੰਦਾ ਵੀ ਉਦੋਂ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਕੀਤੀ ਆਪਣੀ ਜੋਤ ਅੰਮ੍ਰਿਤਸਰ ਵਿੱਚ, ਪਰ ਜਗਾਵੇ ਦਾ ਅਰਥ ਹੈ ਵੀ ਸਦਾ ਜਗਦੀ, ਅੱਜ ਵੀ ਉੱਥੇ ਜਗਦੀ ਉੱਦਾਂ ਹੀ। ਗੁਰੂ ਰਾਮਦਾਸ ਜੀ ਸਦਾ ਹੀ ਰਹਿਣ ਵਾਲੇ, ਸਦਾ, ਕਿਉਂਕਿ ਗੁਰੂ ਸਾਹਿਬ ਸੰਗਤ ਜੀ ਸਰੀਰ ਦਾ ਨਾਂ ਨਹੀਂ, ਗੁਰੂ ਇੱਕ ਤਾਕਤ ਦਾ ਨਾਂ ਹੁੰਦਾ, ਸ਼ਕਤੀ ਦਾ, ਇੱਕ ਸ਼ਕਤੀ ਨੂੰ ਗੁਰੂ ਆਖੀਦਾ, ਉਹ ਸ਼ਕਤੀ ਕਦੇ ਨਾਸ਼ ਨਹੀਂ ਹੁੰਦੀ। ਜੇ ਸਰੀਰ ਨੂੰ ਆਪਾਂ ਸਾਹਿਬ ਸੰਗਤ ਜੀ ਗੁਰੂ ਆਖੀਏ ਤੇ ਸਰੀਰ ਤੇ ਫਿਰ ਜੰਮਦਾ ਮਰਦਾ, ਘਟਦਾ ਵੱਧਦਾ, ਕਾਲਾ ਪੀਲਾ ਹੋ ਜਾਂਦਾ। ਜੇ ਆਪਾਂ ਆਖੀਏ ਵੀ ਸਰੀਰ ਗੁਰੂ ਹੈ ਤੇ ਫਿਰ ਸਰੀਰ ਤੇ ਗੁਰੂ ਸਾਹਿਬ ਦਾ ਅੱਜ ਹੈ ਨਹੀਂ, ਇਹਦਾ ਅਰਥ ਕਿ ਗੁਰੂ ਸਾਹਿਬ ਹੈ ਨਹੀਂ। ਗੁਰੂ ਤਾਂ ਗੁਰੂ ਹੈ, ਮਹਾਰਾਜ ਜੀ ਤਾਂ ਸੁਖਮਨੀ ਸਾਹਿਬ ਜੀ ਕਹਿੰਦੇ ਬ੍ਰਹਮ ਗਿਆਨੀ ਸਾਧ ਜੀਵ ਹੈ, ਨਹੀਂ ਮਰਦਾ। ਮਹਾਰਾਜ ਕਹਿੰਦੇ ਗੁਰਮੁਖੋ ਬ੍ਰਹਮ ਗਿਆਨੀ ਸਦਾ ਜੀਵਦਾ, ਮਰਦਾ ਹੀ ਨਹੀਂ ਉਹ। ਜੇ ਬ੍ਰਹਮ ਗਿਆਨੀ ਸਦਾ ਜੀਵਦਾ ਨਹੀਂ ਮਰਦਾ ਤਾਂ ਗੁਰੂ ਤਾਂ ਇਹਦਾ ਅਰਥ ਹੈ ਵੀ ਬ੍ਰਹਮ ਗਿਆਨ ਦੇਣ ਵਾਲਾ, ਗੁਰੂ ਤਾਂ ਕਦੇ ਮਰ ਸਕਦਾ ਹੀ ਨਹੀਂ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਸਤ ਜੀਵ ਹੈ, ਹੁਣ ਸਰੀਰ ਨੂੰ ਤਾਂ ਜੀਵਦੇ ਨਹੀਂ ਆਖਿਆ ਨਾ ਮਹਾਰਾਜ ਨੇ, ਸਰੀਰ ਤਾਂ ਬ੍ਰਹਮ ਗਿਆਨੀਆਂ ਦਾ ਵੀ ਚਲਿਆ ਜਾਂਦਾ, ਪਰ ਅਸਲ ਵਿੱਚ ਬ੍ਰਹਮ ਗਿਆਨ ਸਰੀਰ ਨੂੰ ਹੁੰਦਾ ਹੀ ਨਹੀਂ। ਬ੍ਰਹਮ ਗਿਆਨ ਸਰੀਰ ਨੂੰ ਨਹੀਂ ਹੁੰਦਾ ਸਾਧ ਸੰਗਤ ਜੀ, ਬ੍ਰਹਮ ਗਿਆਨ ਮਨ ਨੂੰ ਹੁੰਦਾ। ਤੇ ਜਿਹਨਾਂ ਨੂੰ ਬ੍ਰਹਮ ਗਿਆਨ ਹੋ ਜੇ, ਸਰੀਰ ਤਾਂ ਉਹਨਾਂ ਦਾ ਵੀ ਚਲਿਆ ਜਾਣਾ, ਪਰ ਉਹ ਸਦਾ ਹੀ ਜਿਉਂਦੇ ਆ। ਕਿਉਂ? ਕਿਉਂਕਿ ਸਦਾ ਰਹਿਣ ਵਾਲੇ ਪਰਮਾਤਮਾ 'ਚ ਭੇਦ ਹੋ ਜਾਂਦੇ। ਜੇ ਪਰਮਾਤਮਾ ਸਦਾ ਰਹਿੰਦਾ ਤੇ ਬ੍ਰਹਮ ਗਿਆਨੀ ਵੀ ਸਦਾ ਹੀ ਰਹੇਗਾ। ਕਿਉਂ? ਕਿਉਂਕਿ ਪਰਮਾਤਮਾ ਦਾ ਰੂਪ ਹੋ ਗਿਆ ਬ੍ਰਹਮ ਗਿਆਨੀ, ਮਰ ਨਹੀਂ ਸਕਦਾ। ਇਸ ਲਈ ਆਖਿਆ ਬ੍ਰਹਮ ਗਿਆਨੀ ਸਾਧ ਜੀਵ ਹੈ। ਕਬੀਰ ਸਾਹਿਬ ਨੇ ਬੜੇ ਮਾਣ ਨਾਲ ਇਹ ਗੱਲ ਆਖੀ ਵੀ ਸਾਰਾ ਸੰਸਾਰ ਮਰ ਜਾਣਾ ਲੋਕੋ, ਮੈਂ ਕਬੀਰ ਨੇ ਨਹੀਂ ਮਰਨਾ। ਉਹ ਕਹਿੰਦੇ ਮੈਂ ਨਾ ਮਰੋ, ਮਰਬੋ ਸੰਸਾਰਾ। ਕਬੀਰ ਸਾਹਿਬ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ, ਉਹ ਕਹਿੰਦੇ ਸੰਸਾਰ ਮਰੇਗਾ, ਮੈਂ ਨਹੀਂ ਮਰਨਾ। ਕਿਉਂ ਨਹੀਂ ਮਰਨਾ? ਆਪ ਮੋਹੇ ਮਿਲਿਓ ਹੈ ਜੀਆਵਣ ਹਾਰਾ। ਕਬੀਰ ਜੀ ਕਹਿੰਦੇ ਆ ਹੁਣ ਸਦਾ ਜੀਵਣ ਵਾਲਾ ਮੈਨੂੰ ਮਿਲ ਗਿਆ, ਮੈਂ ਉਹਦੇ ਵਿੱਚ ਭੇਦ ਹੋ ਗਿਆ, ਇਸ ਕਰਕੇ ਮੈਂ ਨਹੀਂ ਮਰਨਾ। ਦੁਨੀਆ ਮਰੇਗੀ, ਜਿਹੜੀ ਰੱਬ 'ਚ ਭੇਦ ਨਹੀਂ ਹੋਈ ਉਹ ਜ਼ਰੂਰ ਮਰਨਗੇ, ਪਰ ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਮਰਨਾ। ਹੁਣ ਜੇ ਸਰੀਰ ਵੇਖੀਏ ਤਾਂ ਉਹ ਤਾਂ ਕਬੀਰ ਸਾਹਿਬ ਦਾ ਵੀ ਚਲੇ ਗਿਆ, ਫਿਰ ਕੀ ਇਹਦਾ ਮਤਲਬ ਕਬੀਰ ਸਾਹਿਬ ਨੇ ਝੂਠ ਬੋਲਿਆ? ਮਰ ਤਾਂ ਕਬੀਰ ਸਾਹਿਬ ਗਏ, ਪਰ ਸਰੀਰ ਨੂੰ ਸਾਧ ਸੰਗਤ ਜੀ ਆਪਣਾ ਸਰੂਪ ਭਗਤ ਗੁਰਮੁਖ ਮੰਨਦੇ ਹੀ ਨਹੀਂ। ਸਰੀਰ ਨੂੰ ਆਪਣਾ ਸਰੂਪ ਨਹੀਂ ਉਹ ਮੰਨਦੇ, ਸਰੀਰ ਤਾਂ ਜੰਮਣ ਮੰਨਦੇ ਗੇੜ 'ਚ। ਮਹਾਰਾਜ ਦੀ ਬਾਣੀ ਕਹਿੰਦੀ ਬ੍ਰਹਮ ਗਿਆਨੀ ਨਹੀਂ ਮਰਦਾ, ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਮਰਨਾ, ਕਦੇ ਵੀ ਨਹੀਂ ਮਰਨਾ। ਬਿਲਕੁਲ ਸੱਚ ਹੈ, ਉਹ ਸਾਧ ਸੰਗਤ ਜੀ ਰੱਬ 'ਚ ਭੇਦ ਹੋਏ ਕਦੇ ਵੀ ਨਹੀਂ ਮਰਦੇ। ਜੇ ਇੱਕ ਭਗਤ ਸਦਾ ਰਹਿੰਦਾ ਤਾਂ ਗੁਰੂ ਤਾਂ ਫਿਰ ਸਾਧ ਸੰਗਤ ਜੀ ਭਗਤੀ ਦੀ ਦਾਤ ਦੇਣ ਵਾਲਾ, ਉਹਨੇ ਤਾਂ ਸਦਾ ਰਹਿਣਾ ਹੀ ਹੈ। ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦੀ ਜੈ ਜੈਕਾਰ ਤਾਂ ਹੈ, ਸਦਾ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੋ ਗਏ ਗੁਰੂ ਰਾਮਦਾਸ ਮਹਾਰਾਜ। ਇੰਨੀ ਵਡਿਆਈ ਕਰਦੇ ਪਏ ਭਗਤ ਗੁਰੂ ਰਾਮਦਾਸ ਮਹਾਰਾਜ ਜੀ ਦੀ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਮਨ ਭਗਤੀ ਕੀਤੀ, ਮਨ ਦੀ ਇੱਕ ਮਨ ਦਾ ਅਰਥ ਹੁੰਦਾ ਇਕਾਗਰ ਮਨ ਨਾਲ, ਮਨ ਦੀ ਇਕਾਗਰਤਾ ਨਾਲ ਭਗਤੀ ਕੀਤੀ। ਤਾਨ ਮਾਨ ਧਨ ਗੋਬਿੰਦ ਦੀ, ਉਹ ਕਹਿੰਦੇ ਆਪਣਾ ਤਾਨ ਮਾਨ ਧਨ ਪਰਮੇਸ਼ਰ ਨੂੰ ਦੇ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ, ਪਰਮੇਸ਼ਰ ਦਾ ਮੰਨਿਆ ਉਹਨਾਂ ਨੇ ਆਪਣਾ ਤਾਨ ਮਾਨ ਧਨ, ਮਨ ਦੀ ਇਕਾਗਰਤਾ ਨਾਲ ਭਗਤੀ ਕੀਤੀ। ਅੰਗਦ ਅਨੰਤ ਮੂਰਤ ਨਿਜ ਧਾਰੀ, ਫਿਰ ਕਹਿੰਦੇ ਉਸੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ, ਉਹੀ ਪਰਮਾਤਮਾ ਦਾ ਸਰੂਪ, ਉਹੀ ਮੂਰਤ, ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਵਰਸਾਏ ਗਏ। ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹੀ ਓ, ਕਹਿੰਦੇ ਉਹ ਕਹਿਣ ਕਥਨ ਤੋਂ ਪਰੇ ਜਿਹੜਾ ਗਿਆਨ ਹੈ ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਆਪਣੇ ਹਿਰਦੇ 'ਚ ਹੀ, ਉਹਦਾ ਅਰਥ ਹੁੰਦਾ ਹਿਰਦਾ। ਹੁਣ ਉਹਨਾਂ ਦੇ ਉਹ ਗਿਆਨ ਦਾ ਰਸ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਸੀ, ਭੱਟ ਕਹਿੰਦੇ ਉਹ ਗੁਰਮੁਖੋਂ ਬਾਅਦ 'ਚ ਗੁਰੂ ਅੰਗਦ ਦੇਵ ਜੀ ਕੋਲ ਆ ਗਿਆ, ਕੋਈ ਫਰਕ ਨਹੀਂ ਸੀ। ਉਹੀ ਗਿਆਨ, ਉਹੀ ਉਪਦੇਸ਼, ਉਹੀ ਰਸ, ਉਹੀ ਸੁੱਖ ਜੋ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਮਿਲਦਾ ਸੀ, ਉਹ ਹੁਣ ਸੰਗਤਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਮਿਲਦਾ। ਕਿਉਂਕਿ ਉਹਨਾਂ ਦਾ ਰੂਪ ਨੇ। ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹੀ ਓ ਗੁਰ ਅਮਰਦਾਸ ਕਰਤਾਰ ਕੀ ਓ ਵਸ। ਕਹਿੰਦੇ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦਾ ਹੀ ਰੂਪ ਨੇ, ਕਿਉਂਕਿ ਉਹਨਾਂ ਨੇ ਵੀ ਕਰਤਾਰ ਨੂੰ ਵਸ ਕੀਤਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਰਤਾਰ ਨੂੰ, ਪਰਮੇਸ਼ਰ ਨੂੰ ਵਸ ਕੀਤਾ ਹੋਇਆ। ਗੁਰ ਅਮਰਦਾਸ ਕਰਤਾਰ ਕੀ ਓ ਵਸ, ਵਾਹ ਵਾਹ ਕਰ ਧਿਆਇਓ। ਕਹਿੰਦੇ ਕਿਵੇਂ ਕਰਤਾਰ ਵਸ ਹੋ ਗਿਆ ਉਹਨਾਂ ਦੇ, ਗੁਰੂ ਅਮਰਦਾਸ ਜੀ ਦੇ? ਵਾਹਿਗੁਰੂ ਵਾਹਿਗੁਰੂ ਕਹਿ ਕਹਿ ਕੇ, ਵਾਹ ਵਾਹ ਕਰ ਧਿਆਇਓ। ਕਹਿੰਦੇ ਪਰਮਾਤਮਾ ਨੂੰ ਧਿਆ ਧਿਆ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਪਰਮਾਤਮਾ ਨੂੰ ਵਸ ਕਰ ਲਿਆ ਆਪਣੇ। ਹੁਣ ਜਿਹਦੇ ਵਸ ਪਰਮਾਤਮਾ ਹੋਵੇ ਸਾਧ ਸੰਗਤ ਜੀ, ਫਿਰ ਉਹਨੂੰ ਕੀ ਫਰਕ ਪਰਮਾਤਮਾ ਨੂੰ ਵਸ। ਗੁਰੂ ਸਾਹਿਬ ਜੀ ਦਾ ਇੱਕ ਬਚਨ ਕਹਿੰਦੇ, ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ। ਮਹਾਰਾਜ ਜੀ ਦੀ ਗੁਰਬਾਣੀ ਦੀ ਪੰਕਤੀ ਹੈ। ਉਹ ਕਹਿੰਦੇ ਹੈਰਾਨੀ ਦੀ ਗੱਲ ਹੈ ਭਾਈ, ਪਰਮਾਤਮਾ ਭਗਤਾਂ ਦੇ ਵਸ ਹੁੰਦਾ, ਪਰ ਉਹਨਾਂ ਭਗਤਾਂ ਨੂੰ ਆਸਰਾ ਉਸੇ ਪਰਮਾਤਮਾ ਦਾ ਹੀ ਹੈ ਜਿਹਨੂੰ ਉਹ ਵਸ ਕਰਦੇ ਆ, ਕਿਸੇ ਹੋਰ ਤਾਕਤ ਨਾਲ ਵਸ ਨਹੀਂ ਕਰਦੇ। ਉਸੇ ਦੇ ਆਸਰੇ 'ਤੇ ਆ ਭਗਤ, ਉਸੇ ਨੂੰ ਧਿਆ ਧਿਆ ਕੇ ਉਹਨੂੰ ਵਸ ਕਰ ਲੈਂਦੇ। ਤੂੰ ਭਗਤਾਂ ਕਹਿ ਵਸ, ਕਹਿੰਦੇ ਪਰਮਾਤਮਾ ਤੂੰ ਭਗਤਾਂ ਦੇ ਵਸ ਹੈ, ਭਗਤਾਂ ਤਾਣ ਤੇਰਾ, ਪਰ ਭਗਤਾਂ ਨੂੰ ਤੇਰਾ ਹੀ ਤਾਣ ਹੈ, ਤੇਰਾ ਹੀ ਬਲ ਹੈ ਭਗਤਾਂ ਨੂੰ। ਭਗਤਾਂ ਨੇ ਕੋਈ ਹੋਰ ਤਾਕਤ ਵਰਤ ਕੇ ਤੈਨੂੰ ਵਸ ਨਹੀਂ ਕੀਤਾ, ਅਸਲ ਵਿੱਚ ਤੇਰੇ ਆਸਰੇ 'ਤੇ ਹੀ ਭਗਤ ਨੇ ਅਤੇ ਸਦਾ ਤੇਰੇ ਹੀ ਆਸਰੇ 'ਤੇ ਰਹਿੰਦੇ ਆ। ਤੈਨੂੰ ਧਿਆ ਧਿਆ ਕੇ ਭਗਤ ਆਪਣੇ ਵਸ ਕਰ ਲੈਂਦੇ, ਭਗਤਾਂ ਦੇ ਵਸ ਹੋ ਜਾਂਦਾ ਪਰਮਾਤਮਾ। ਤਾਂ ਹੀ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਜੋ ਜੋ ਚਿੱਤ ਹੈ ਭਗਤ ਜਨ ਸੋ ਲੇਤਾ ਮਾਨ। ਭਗਤ ਜੋ ਵੀ ਆਪਣੇ ਮਨ 'ਚ ਚਿੱਤ ਲਵੇ ਰੱਬ ਉਸੇ ਵੇਲੇ ਮੰਨ ਲੈਂਦਾ, ਕਿਉਂਕਿ ਵਸ ਹੁੰਦਾ ਨਾ ਉਹਨਾਂ ਦੇ, ਭਗਤਾਂ ਨੇ ਵਸ ਕੀਤਾ ਹੁੰਦਾ। ਪਰਮਾਤਮਾ ਦਾ ਹੀ ਆਸਰਾ ਭਗਤਾਂ ਨੂੰ ਹੈ ਅਤੇ ਉਸੇ ਨੂੰ ਹੀ ਧਿਆ ਧਿਆ ਕੇ ਭਗਤਾਂ ਉਹਨੂੰ ਆਪਣੇ ਵਸ ਕਰ ਲੈਂਦੇ ਆ। ਕਹਿੰਦੇ ਗੁਰੂ ਅਮਰਦਾਸ ਕਰਤਾਰ ਕੀ ਉਹ ਵਸ, ਵਾਹ ਵਾਹ ਕਰ ਧਿਆਇਓ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਧੰਨ ਗੁਰੂ ਰਾਮਦਾਸ ਮਹਾਰਾਜ, ਤੁਹਾਡੀ ਜਗਤ 'ਤੇ ਸਦਾ ਜੈ ਜੈਕਾਰ, ਸਦਾ ਜੈ ਜੈਕਾਰ, ਕਿਉਂਕਿ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਤੁਸੀਂ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਜੇ। ਉਹ ਪਰਮਾਤਮਾ ਜਿਹੜਾ ਸਦਾ ਰਹਿਣ ਵਾਲਾ, ਜਿਹੜਾ ਅਜੂਨੀ ਹੈ, ਜਿਹੜਾ ਆਪਣੇ ਆਪ ਤੋਂ ਸੁੱਤੇ ਪ੍ਰਕਾਸ਼, ਉਸ ਪਰਮਾਤਮਾ ਨੂੰ ਗੁਰੂ ਰਾਮਦਾਸ ਮਹਾਰਾਜ ਤੁਸੀਂ ਪ੍ਰਾਪਤ ਕੀਤਾ, ਇਸ ਕਰਕੇ ਤੁਹਾਡੀ ਸੰਸਾਰ 'ਤੇ ਸਦਾ ਹੀ ਜੈ ਜੈਕਾਰ। ਇੱਥੇ ਸਭ ਸੰਗਤ ਜੀ ਸਮਾਂ ਸਮਾਪਤ ਹੋਇਆ, ਪੌੜੀ ਦੀ ਵੀ ਸਮਾਪਤੀ ਹੋਈ ਹੈ। ਜਿਵੇਂ ਅੱਗੇ ਮਹਾਰਾਜ ਕਿਰਪਾ ਕਰਨਗੇ, ਕੱਲ੍ਹ ਸਵੇਰ ਨੂੰ ਆਪਾਂ ਅਗਲੇ ਸਵਈਏ ਦੀ ਸਭ ਸੰਗਤ ਜੀ ਵਿਚਾਰ ਕਰਾਂਗੇ। ਇਹ ਭਗਤ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਕਰਦੇ ਪਏ ਨੇ, ਸਵਈਏ ਮਹੱਲੇ ਚੌਥੇ 'ਤੇ ਚੱਲਦੇ ਆ, ਇਹਦੋਂ ਬਾਅਦ ਸਵਈਏ ਮਹੱਲੇ ਪੰਜਵੇਂ 'ਤੇ ਆਰੰਭ ਹੋਣਗੇ, ਜਿਸ ਵਿੱਚ ਭੱਟਾਂ ਨੇ ਗੁਰੂ ਸਾਹਿਬ ਜੀ ਦੀ ਸਾਧ ਸੰਗਤ ਜੀ ਵਡਿਆਈ ਕੀਤੀ, ਪਰ ਕੋਈ ਮਿੱਥੀ ਵਡਿਆਈ ਨਹੀਂ ਕੀਤੀ। ਜੋ ਉਹਨਾਂ ਨੂੰ ਮਹਾਰਾਜ ਦੇ ਦਰਸ਼ਨ ਕਰਕੇ ਸੁੱਖ ਮਿਲਿਆ, ਅਨੁਭਵ ਹੋਇਆ, ਜੋ ਉਹਨਾਂ ਦੇ ਅੰਦਰੋਂ ਆਵਾਜ਼ ਆਈ, ਉਹ ਹੀ ਉਹਨਾਂ ਨੇ ਆਖਿਆ। ਜੋ ਉਹਨਾਂ ਨੂੰ ਮਹਾਰਾਜ ਜੀ ਤੋਂ ਦਿਸਿਆ, ਆਪਣੇ ਅਨੁਭਵ 'ਚ ਆਇਆ, ਉਹ ਉਹਨਾਂ ਨੇ ਬਚਨ ਕਰ ਦਿੱਤੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਮਿੱਥੀ ਗੱਲ ਕੋਈ ਹੈ ਹੀ ਨਹੀਂ, ਸਿਰਫ ਸੱਚ ਹੈ। ਇਹ ਸੱਚ ਭੱਟਾਂ ਨੇ ਸਾਧ ਸੰਗਤ ਜੀ ਕਥਨ ਕੀਤਾ, ਜਦੋਂ ਮਹਾਰਾਜ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਆਖਿਆ। ਉਹ ਕਹਿੰਦੇ ਬਰਸ ਏਕ ਹੋ ਫਿਰਿਓ, ਕਿਨੇ ਨਾ ਪਰਚਿਓ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਪਾਇਓ। ਪੰਜਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ, ਇੱਕ ਸਾਲ ਅਸੀਂ ਫਿਰਦੇ ਰਹੇ ਹਾਂ ਰਿਸ਼ੀਆਂ ਮੁਨੀਆਂ ਦੇ ਡੇਰਿਆਂ 'ਤੇ, ਇੱਕ ਸਾਲ ਅਸੀਂ ਫਿਰਦੇ ਰਹੇ, ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਸੀ ਆਈ ਕਿਤੇ, ਉਹ ਤੁਹਾਡੇ ਦਰਸ਼ਨ ਕਰਕੇ ਆਈ ਹੈ, ਸੁੱਖ ਤੁਹਾਡੇ ਦਰਸ਼ਨ ਕਰਕੇ ਮਿਲਿਆ। ਸਾਲ ਭਰ ਅਸੀਂ ਸਭ ਲੋਕਾਂ ਭਗਤ ਜਿਹੜੇ ਆਪਣੇ ਆਪ ਨੂੰ ਭਗਤ ਅਖਵਾਉਂਦੇ ਸਨ ਉਹਨਾਂ ਦੇ ਕੋਲ ਜਾ ਕੇ ਵੇਖਿਆ, ਪਰ ਮਨ ਨੂੰ ਠੰਡ ਨਹੀਂ ਪਈ ਕਿਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਉਹ ਠੰਡ ਪਈ, ਭੱਟ ਕਹਿ ਰਹੇ ਮਹਾਰਾਜ ਜੀ ਦੇ ਸਾਹਮਣੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਦੀ ਕਿਰਪਾ ਕਰਨ, ਕੋਈ ਪ੍ਰੇਮ ਮਹਾਰਾਜ ਜੀ ਦਾ ਆਪਣੇ ਮਨ 'ਚ ਵੀ ਪੈਦਾ ਹੋਵੇ, ਕੋਈ ਸ਼ਰਧਾ ਭਾਵਨਾ ਜਾਗ ਪਵੇ, ਜਿਸ ਕਰਕੇ ਆਪਣਾ ਵੀ ਭਲਾ ਹੋ ਜਾਏ ਸਾਰਿਆਂ ਦਾ। ਇਹ ਅਰਦਾਸ ਬੇਨਤੀ ਤੁਹਾਡੀ ਮੇਰੀ ਹਾਜ਼ਰੀ ਮਹਾਰਾਜ ਜੀ ਆਪਣੇ ਦਰ 'ਤੇ ਪ੍ਰਵਾਨ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਲੇਖਕ ਅਤੇ ਹੈ ਛੁੱਟੀ ਹੈ ਖਿਣ ਖਿਣ ਭੁੱਲਣਹਾਰ, ਬਖਸ਼ਣਹਾਰ ਬਖਸ਼ਦਾ ਨਾਨਕ ਪਾਰਿਓ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।